एक ओंकार सतनाम करता पुरख निर्भो निर्वैर अकाल मूरत अजूने सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतेह। गुरु रूप सत्संग जियो महान वाक धन गुरु अर्जन देव जी महाराज का बड़े क्रांतिकारी वचन ने विच नाम की महिमा बयान करदे कहिंदे ने जन्मां जन्मांतरां दे दुख पाप जीवन भर दियां समस्यावां घटनावां उन्हां सारियां दा अंत एक छिन दे च हो सकदा है एक सैकंड दे च भरोसा नहीं बजेगा एक सैकंड दे च सारे दुख नाश हो सकदे न एक सैकंड दे च सारियां ही समस्यावां दा हल हो सकदा है एक सैकंड दे च सारे दुखद संस्कार पाप मिट सकदे ने एक सैकंड दे च परमात्मा परम शक्ति है ते जे उहदा नां उहदी हस्ती एक सैकंड दे सारे दुखां नूं नाश नहीं कर सकदी तो दुख प्रबल ने परमात्मा कमजोर है इहनूं इस तरह लैणा प्रभु दा एक दफा आख्या होया नाम अगर सारे पापां नूं नहीं मिटा सकदा तो पाप बलवान ने इहदे सामने फिर परमात्मा कमजोर एक सैकंड दे च उहदा नाम सारे पापां नूं मिटा सकदा है। मैं इस पंक्ति नूं आधार बनाया समुंद सागर जिन खिन में खिन में तार खिन एक सैकंड खिन एक पल संस्कृत दे च इहनूं क्षण कहिंदे ने पंजाबी रूप कहिंदे चंगे तो चंगे ज्ञानी दा ये भरोसा ते नहीं बजेगा मेरिया जीवन भर दियां समस्यावां एक छिन दे च हल हो सकदी है मेरे सारे पाप एक छिन दे च धुल सकदे हैं मेरे सारे दुख एक सैकंड दे च मिट सकदे हैं इस तरह दे जिहड़े बोल आउंदे ने ए अनुभवी ज्ञान आउंदा उन्होंने देखे आउंदा अनुभवी ज्ञान अनुभवहीन मनुखां दे हथ जद आउंदा है तो ये फिर कर्म कांड बन जाता है। कर्म कांड वो जीवन भर करते रहते दुख मिटदा नहीं, वो जीवन भर करते रहते हैं पाप मिटदे नहीं। अंजाम की आता है, मरण तो पहले प्रभु ते भरोसा ही टूट जाता है। एक यथार्थ विचार मैं थोड़े सामने रख रहा, जिन्होंने आख्या है एक छिन दे सारे दुख मिट सकते हैं, ये उन्हों का अनुभव है। जिन्होंने आख्या है एक छिन दे जीवन दिया सारिया समस्यावां दा हल हो सकता है, ये उन्हों का अनुभव है। ये अनुभव जब उन्हों हत्थां च आ जाता है किना जिन्हों को अनुभव नहीं है तो वो फिर कर्म कांड बन जाता है। कर्म कांड बन जाता है। करीबन करीबन सारे पैगंबरां दे अनुभव, अवतारां दे अनुभव, गुरु दे अनुभवी बोल मनुखां तक पहुंचदिया पहुंचदिया कर्म कांड बन जाता है। जद मैनू कोई कहिंदा बड़े माण नाल विज्ञानी जी अज मैं चार सुखमनी साहब दे पाठ किए मिलते ने मैनू इस तरह, तो फिर मैनू कहना पैंदा है चेहरे दे उत्ते छाप ते एक पंक्ति भी नहीं मिलती थी। चिंता फिक्र तनाव समस्यावां मौजूद ने सारी दियां सारी, जदके किनका एक जिस जीव बसावे ताकी महिमा गनी ना। भरोसा क्यों नहीं बजदा जिन्हां ने इस तरह आख्या हुंदा, जिन्हां दा ये अनुभव हुंदा वो कोई करोड़ां च इक अद हुंदा, बाकी सारा जगत कर्म कांड ही हुंदा, तो भरोसा नहीं बजदा, यकीन नहीं बजदा। कहिंदे ने उपर नूं कुछ देखण नूं होवे ते निगाहां उपर उठ जांदियां, किसी उच्ची मीनार नू देख के किसी आकाश विच अजीबो गरीब घटना कोई घटे नजरां उपर उठ जांदियां, ते उपर देखण नू कुछ होवे ही ना सारे शहर विच सारे मुलक विच, ते थले बड़ी रौनक होवे बड़ी भीड़ होवे, उपर कुछ होवे ते नजरां उपर उठदियां ने, थले कुछ होवे नजरां थले हो जांदियां। नजरां नूं थले करिए बड़े चोटी दे धनवान ने, बड़े बड़े कारोबारी ने, बड़े बड़े शक्तिशाली मनुख ने, राजनैतिक ने, और बड़े बड़े ज्ञानी ने, बहुत पढ़े लिखे ने, छोटी दे साइंटिस्ट ने, थले देखण नूं ते बहुत कुछ है। थले देखदिया देखदिया मन इतना प्रभावित हो जाता है फिर थले दी तरफ निवाण दी तरफ ही चल पैंदा है। तो कारोबारी लोकां दी नकल चलती है, धनाढ़ लोगों की नकल चलती है, राजनीतिक लोगों के पिछे लोग परिक्रमा करते हैं, एक सच्चाई है। क्यों? थले देखण नूं बहुत कुछ है, बड़े पढ़े लिखे ने, बड़े कलाकार ने, होर ते छड़ो किधरे फिल्म स्टार भी आ जाए नामवर सारा शहर इकट्ठा हो जाता परिक्रमा करन लग पैंदा। थले देखण नूं बहुत कुछ है, बहुत कुछ है। थले देखदिया 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 मनुख इतना प्रभावित हो जाता है खुद भी निवाण की तरफ चलन लग पैंदा। एक फिल्म स्टार के पिछे भजन का मतलब की है? मैं भी बनना चाहता, ਇੱਕ ਰਾਜਨੀਤਿਕ ਦੇ ਪਿੱਛੇ ਦੌੜਨ ਦਾ ਮਤਲਬ ਕੀ ਹੈ? ਮੈਂ ਵੀ ਹੋਣਾ ਚਾਹੁੰਦਾ। ਇੱਕ ਬਹੁਤ ਵੱਡੇ ਕਾਰੋਬਾਰੀ ਤੇ ਧਨਵਾਨ ਦੇ ਪਰਿਕਰਮਾ ਕਰਨ ਦਾ ਮਤਲਬ ਕੀ ਹੈ? ਮੈਂ ਵੀ ਐਸਾ ਬਣਨਾ ਚਾਹੁੰਦਾ। ਥੱਲੇ ਦੇਖਣ ਨੂੰ ਬਹੁਤ ਕੁਛ ਹੈ। ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਨੇ, ਕਲਾਕਾਰ ਨੇ, ਪੜ੍ਹੇ ਲਿਖੇ ਨੇ, ਇੰਜੀਨੀਅਰ ਡਾਕਟਰ ਨੇ, ਧਨਵਾਨ ਨੇ, ਕਾਰੋਬਾਰੀ ਨੇ, ਥੱਲੇ ਦੇਖਣ ਨੂੰ ਬਹੁਤ ਕੁਛ ਹੈ। ਕੋਈ ਬ੍ਰਹਮ ਗਿਆਨੀ, ਮੈਂ ਅਰਜ਼ ਕਰਾਂ, ਇਸ ਨੂੰ ਇਸ ਤਰ੍ਹਾਂ ਵੀ ਲੈਣਾ ਤੁਸੀਂ ਸਾਰੇ ਸਿਆਣੇ, ਜਿਹਦੀ ਹੋਂਦ ਨਿਗਾਹਾਂ ਨੂੰ ਉੱਪਰ ਕਰ ਦੇਵੇ ਉਹੀ ਬ੍ਰਹਮ ਗਿਆਨੀ, ਦੂਜਾ ਨਹੀਂ। ਜਿਹਦਾ ਹੋਣਾ ਹੀ ਮਜਬੂਰ ਕਰ ਦੇਵੇ ਕੁਝ ਉੱਪਰ ਦੇਖਣਾ, ਨਿਗਾਹਾਂ ਨੂੰ ਉੱਪਰ ਕਰਨਾ, ਜੈਸੇ ਉੱਚੀ ਮੀਨਾਰ ਨੂੰ ਦੇਖ ਕੇ ਨਜ਼ਰਾਂ ਉੱਪਰ ਉੱਠ ਜਾਂਦੀਆਂ। ਆਕਾਸ਼ ਦੇ ਵਿੱਚ ਇੱਕ ਵਿਸ਼ੇਸ਼ ਘਟਨਾ ਘਟਦੀ ਹੈ ਜੋ ਰੋਜ਼ ਨਹੀਂ ਹੈ, ਚੰਦਰ ਗ੍ਰਹਿਣ, ਸੂਰਯ ਗ੍ਰਹਿਣ। ਬੜੇ ਬੜੇ ਸਾਇੰਟਿਸਟ ਵੀ ਇੱਕ ਟਿਕ ਲਾ ਕੇ ਦੇਖਦੇ ਹਨ, ਦੁਨੀਆ ਦੇਖਦੀ ਹੈ, ਕਿਉਂਕਿ ਇਹ ਘਟਨਾ ਕਦੀ ਕਦਾਂ ਹੀ ਘਟਦੀ ਹੈ, ਕਦੀ ਕਦਾਂ। ਉੱਪਰ ਨੂੰ ਕੁਝ ਦੇਖਣ ਨੂੰ ਹੋਵੇ ਉਹ ਘਟਨਾ ਹੀ ਮਜਬੂਰ ਕਰ ਦਿੰਦੀ ਹੈ, ਨਜ਼ਰਾਂ ਨੂੰ ਉੱਚਾ ਕਰ ਦਿੰਦੀ ਹੈ। ਕੋਈ ਉੱਚੀ ਮੀਨਾਰ ਹੋਵੇ ਆਪੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਹਨ, ਆਪੇ ਉੱਠ ਜਾਂਦੀਆਂ ਹਨ। ਕੋਈ ਬ੍ਰਹਮ ਗਿਆਨੀ ਹੋਵੇ ਸਹੀ, ਉਹਦਾ ਹੋਣਾ ਹੀ, ਉਹਦੇ ਕੋਲ ਹੋਣਾ ਹੀ ਮਜਬੂਰ ਕਰ ਦਿੰਦਾ ਉੱਪਰ ਦੇਖਣ ਨੂੰ। ਮੇਰੇ ਦੇਖੇ ਇਹੀ ਕਸਵੱਟੀ ਹੈ ਕਿਸੇ ਬ੍ਰਹਮ ਗਿਆਨੀ ਨੂੰ, ਸੰਤ ਨੂੰ ਸਮਝਣ ਦੀ, ਇਹੀ ਕਸਵੱਟੀ। ਕਈ ਦਫ਼ਾ ਜਿਨ੍ਹਾਂ ਨੂੰ ਅਸੀਂ ਬ੍ਰਹਮ ਗਿਆਨੀ ਕਹਿੰਦੇ ਹਾਂ, ਕੁਛ ਇੱਕ ਦੀ ਜਗ੍ਹਾ 'ਤੇ ਮੈਨੂੰ ਜਾਣਾ ਪਿਆ, ਉਹ ਮੈਨੂੰ ਦਿਖਾਉਣ ਲੱਗੇ ਅਸੀਂ ਪੈਟਰੋਲ ਪੰਪ ਆਪਣੇ ਡੇਰੇ 'ਚ ਹੀ ਬਣਾ ਲਿਆ, ਕੀ ਰੋਜ਼ ਰੋਜ਼ ਬਾਹਰ ਲੈਣ ਵਾਸਤੇ ਜਾਣਾ, 40-50 ਗੱਡੀਆਂ। ਫਿਰ ਦਿਖਾਉਣ ਲੱਗ ਪਏ ਇਹ ਫਲਾਣੇ ਮੁਲਕ ਦੀ ਗੱਡੀ, ਇਹ ਫਲਾਣੇ ਮੁਲਕ ਦੀ, ਇਹ ਫਲਾਣੇ ਮੁਲਕ ਦੀ। ਇੰਨੇ ਕਮਰੇ ਅਸੀਂ ਏਅਰ ਕੰਡੀਸ਼ਨ ਬਣਾਏ ਨੇ, ਆਏ ਗਏ ਲਈ ਸਹੂਲੀਅਤ ਕੀਤੀ ਹੈ। ਹੋਰ ਵੀ ਜਦ ਮੈਨੂੰ ਕੁਝ ਦਿਖਾਉਣ ਲੱਗੇ, ਮੈਂ ਕਿਹਾ ਸੰਸਾਰ ਦਾ ਭਰਮਣ ਕਰਦੇ ਹਾਂ ਤੇ ਮੈਂ ਦੇਖਦਾ ਹੀ ਰਹਿੰਦਾ, ਕੁਝ ਇਸ ਤਰ੍ਹਾਂ ਦਿਖਾਓ ਮੇਰੀਆਂ ਨਜ਼ਰਾਂ ਉੱਪਰ ਉੱਠ ਜਾਣ। ਇਸ਼ਾਰਾ ਤੇ ਉਹ ਨਹੀਂ ਸਮਝੇ, ਲੇਕਿਨ ਮੇਰੇ ਆਖੇ ਨੂੰ ਬੁਰਾ ਜ਼ਰੂਰ ਮਨਾ ਗਏ, ਔਰ ਆਲੇ ਦੁਆਲੇ ਕਹਿੰਦੇ ਰਹੇ ਤੇ ਨਾਸਤਿਕ ਜਿਹਾ ਬੰਦਾ, ਨਾਸਤਿਕ ਜਿਹਾ ਬੰਦਾ। ਮੈਂ ਕਿਹਾ ਇਹ ਕੀ ਦਿਖਾ ਰਹੇ? ਤੇ ਮੈਂ ਦੇਖਦਾ ਹੀ ਰਹਿੰਦਾ, ਦੇਖਦਾ ਹੀ ਰਹਿੰਦਾ। ਕੁਝ ਐਸਾ ਦਿਖਾਓ ਮੈਨੂੰ ਇਸ ਅਸਥਾਨ ਤੇ ਨਜ਼ਰਾਂ ਉੱਪਰ ਉੱਠ ਜਾਣ। ਕਹੀ ਤੇ ਗੱਲ ਮੈਂ ਇਸ਼ਾਰੇ ਨਾਲ, ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਚੋਟ ਕਰ ਗਈ, ਬੁਰਾ ਮਨਾ ਲਿਆ ਤੇ ਬਾਅਦ ਵਿੱਚ ਪਛਤਾਪ ਵੀ ਕਰਨ ਲੱਗ ਪਏ, ਇਹਨੂੰ ਕਥਾ ਤੇ ਬੁਲਾ ਕੇ ਐਵੇਂ ਗਲਤੀ ਕੀਤੀ। ਇਹ ਤੇ ਤਾਰਕਿਕ ਬੰਦਾ, ਨਾਸਤਿਕ ਬੰਦਾ। ਆਪ ਦੀ ਗਿਆਤ ਲਈ ਅਰਜ਼ ਕਰਾਂ, ਬ੍ਰਹਮ ਗਿਆਨੀ ਦੀ ਕਸਵੱਟੀ, ਸੰਤ ਦੀ ਕਸਵੱਟੀ, ਜਿਹਨੂੰ ਵੇਖ ਕੇ ਨਜ਼ਰਾਂ ਉੱਪਰ ਉੱਠ ਜਾਣ, ਆਪਣੇ ਆਪ ਉੱਠ ਜਾਣ। ਉੱਪਰ ਕੁਛ ਹੋਵੇ, ਕੋਈ ਉੱਚੀ ਮੀਨਾਰ ਹੋਵੇ, ਨਜ਼ਰਾਂ ਆਪੇ ਉੱਚੇ ਉੱਠ ਜਾਂਦੀਆਂ, ਤੇ ਥੱਲੇ ਬਹੁਤ ਕੁਛ ਹੋਵੇ, ਨਜ਼ਰਾਂ ਆਪੇ ਹੀ ਥੱਲੇ ਚਲੀਆਂ, ਤੇ ਥੱਲੇ ਬਹੁਤ ਲੰਬੇ ਸਮੇਂ ਤੋਂ ਮਨੁੱਖ ਦੇਖ ਰਿਹਾ, ਦੇਖਦਾ, ਦੇਖਣ ਦੀ ਆਦਤ ਵੀ ਬਣ ਗਈ ਹੈ, ਦੇਖਣ ਨੇ ਪ੍ਰਭਾਵਿਤ ਵੀ ਕਰ ਦਿੱਤਾ ਹੈ, ਦੇਖਣ ਨੇ ਅੰਦਰੋਂ ਇਹ ਯਕੀਨ ਵੀ ਘਟਾ ਦਿੱਤਾ ਹੈ ਕਿ ਉੱਪਰ ਵੀ ਕੁਛ ਹੈ, ਉੱਪਰ ਵੀ ਕੁਛ ਹੈ। ਹੁਣ ਕਬੀਰ ਜੈਸਾ ਸੰਤ ਰੋਜ਼ ਰੋਜ਼ ਤੇ ਹੁੰਦਾ ਨੇ, ਫਰੀਦ ਜੈਸਾ ਨਿਮਾਜ਼ੀ ਇਹ ਰੋਜ਼ ਰੋਜ਼ ਤੇ ਹੁੰਦਾ ਨੇ, ਜੈਦੇਵ ਜੈਸਾ ਗੋਬਿੰਦ ਦੇ ਗੀਤ ਲਿਖਣ ਵਾਲਾ ਐਸਾ ਰੋਜ਼ ਰੋਜ਼ ਤੇ ਹੁੰਦਾ ਨੇ। ਇਕਬਾਲ ਵੀ ਕਹਿੰਦੇ ਨੇ, ਹਜ਼ਾਰੋਂ ਸਾਲ ਨਰਗਿਸ अपनी बेनूरी पे रोती है। बड़ी मुश्किल से होता है चमन में दीदावर पैदा, थल्ले देखण नू रोज मौजूद है, हर वक्त मौजूद है और हर शहर विच मौजूद है। नजरां जिन्हों वेख के थल्ले हो जान ते मन प्रभावित हो जाए, इन्ना धनवान, इतना वड्डा कारोबारी, इतना वड्डा राजनेतक, इतना वड्डा फिल्म स्टार, तो थल्ले देखण नू ते बहुत कुछ है और हर शहर विच थल्ले देखण नू मिल जांदा है। एक नियम प्रभु ने बनाया, ये अखां जद किसे दे पैर नू वेखन फिर उहदा सिर नहीं दिखाई देंदा। तुसी गौर नाल देख लेना, तजर्बा कर लेना, पूरी दृष्टि जे पैरां ते है फिर सिर नहीं दिखाई देगा, ते जे सिर दे उत्ते पूरी दृष्टि है फिर पैर नहीं दिखाई देणगे। सुरत उच्ची हो जाए परमात्मा ते दिखाई देंदा है, पदार्थ नहीं दिखाई देंदा। जिन्हां ने ए आख्या सब गोविंद है, सब गोविंद है, गोविंद बिन नहीं कोई, परमात्मा ही परमात्मा है, पदार्थ नहीं है, वो ऐसा नहीं कह रहे। एक नुक्ता भी समझना, निरंकार ही निरंकार है, परवार नहीं है, संसार नहीं है, ऐसा नहीं कह रहे। दरअसल उन्हां दी दृष्टि सिर ते टिक गई है, तो सिर ही सिर दिखाई देता है, मस्तक दिखाई देता है, मुखड़ा दिखाई देता है, नजरां उत्थे टिक गई है। निरंकार मुखड़ा आकार तो रह, ये साकार संसार इंज कह लो प्रभु दे चरण है, चरण इंज कह लो। जे ओ कहने ने संसार नहीं है, निरंकार है, शंकराचार्य इस तरह कहते सन। किसे तार्किक ने शंकराचार्य दे चेले ने एक गाल भी कढ़ दिते और खिच के थप्पड़ भी मार दिता, रोला खड़ा हो गया है। शंकराचार्य दे शिष्य नू गाल कढ़ दिती, थप्पड़ मारे, सारे ने के ए तू की कीता, कहिंदा संसार ते है ही नहीं, मैं कहदा थप्पड़ मारे, संसार ते है ही नहीं, शरीर ते है ही नहीं, आत्मा ही आत्मा है, परमात्मा ही परमात्मा है, जगत ते है ही नहीं, तो मैं केड़ी गल दा थप्पड़ मारिया, किसनो थप्पड़ मारिया, जो है ही नहीं उन्हों थप्पड़ मारिया मैं, ते जो है नहीं मैं थप्पड़ मारिया ते दुख केड़ी गल दा है ही नहीं। असल विच गल इतनी है, शंकराचार्यां दियां निगाहां उपर उठ गई, उन्होंने कह दिता ब्रह्म ही ब्रह्म है, माया नहीं है, निरंकार ही निरंकार है, संसार नहीं है। लेकिन इहदा मतलब ए नहीं कि संसार नहीं है, मुखड़ा ही मुखड़ा है, पैर नहीं है। ऐसा कहना इस गल का सबूत मुहैया हो रहा है, नजरां मुखड़े ते टिकिया हुई ने, पैर ते नहीं। होए ने नास्तिक कारल मार्कस, कहने पदार्थ ही पदार्थ है, परमात्मा नहीं है, संसार ही संसार है, निरंकार नहीं है। गलत बयानी कर देन जेड़े कहने निरंकार ही निरंकार है। हुण मैं अर्ज करा दोवें ही सच कहंदे हैं। कारल मार्कस नूं झूठा साबित करन वास्ते बड़िया ने लिखे है, बड़िया ने बोले है। मैं पहली दफा किधरे रायपुर कह बैठा एक सर्वधर्म सम्मेलन च, संत अपनी जगह ते सच ने, नास्तिक अपनी जगह ते सच। बड़े औखे होए कई साधु जो बोलण वास्ते आए सन, बड़े औखे होए। स्रोतियां दे च हिंदू वीरां दी तादाद ज्यादा सी, सिंह भी बैठे सन, वो सिंह भी औखे होए। मैं दोहां नूं सच कह रहे, उन्हां दी उखियाई नूं देख के फिर मैं अपना वक्तव बदलिया। मैं कह दृष्टि पैरां ते टिक जाए लंबे समय तक, ਤੇ ਪੈਰਾਂ ਨੂੰ ਦੇਖਦਿਆਂ ਦੇਖਦਿਆਂ ਮਨ ਪ੍ਰਭਾਵਿਤ ਹੋ ਜਾਏ ਤੇ ਜੇ ਉਹ ਕਹਿ ਦੇਵੇ ਸਿਰ ਨਹੀਂ ਹੈ ਤਾਂ ਠੀਕ ਹੈ, ਠੀਕ ਹੈ, ਉਹਦੀ ਦ੍ਰਿਸ਼ਟੀ ਦੇ ਤੱਕਣੀ ਦੇ ਹਿਸਾਬ ਨਾਲ ਠੀਕ ਹੈ। ਉਹਦੀ ਦ੍ਰਿਸ਼ਟੀ ਨੂੰ ਜੋ ਕੁਛ ਨਜ਼ਰ ਆ ਰਿਹਾ ਉਹਦੀ ਨਜ਼ਰਾਂ ਦੇ ਹਿਸਾਬ ਨਾਲ ਉਹ ਠੀਕ ਹੈ। ਜੋ ਆਪਣੀਆਂ ਨਜ਼ਰਾਂ ਮੁਖੜੇ ਤੇ ਟਿਕਾ ਬੈਠਾ ਔਰ ਕਾਫੀ ਲੰਬੇ ਸਮੇਂ ਤੱਕ ਟਿਕਾਈ ਬੈਠਾ ਹੈ ਤੇ ਜੇ ਉਹ ਐਲਾਨੀਆਂ ਕਹਿ ਦੇ ਮੁਖੜਾ ਹੀ ਮੁਖੜਾ ਹੈ, ਪੈਰ ਤੇ ਹੈ ਨਹੀਂ ਕੋਈ, ਮਸਤਕ ਹੀ ਮਸਤਕ ਹੈ ਪੈਰ ਨਹੀਂ ਹੈ, ਬ੍ਰਹਮ ਹੀ ਬ੍ਰਹਮ ਹੈ ਸੰਸਾਰ ਨਹੀਂ ਹੈ, ਪਰਮਾਤਮਾ ਹੀ ਪਰਮਾਤਮਾ ਹੈ ਪਦਾਰਥ ਨਹੀਂ। ਤੇ ਜੇ ਇਹਨੂੰ ਕਹਿ ਦਈਏ ਪਦਾਰਥ ਨਹੀਂ ਹੈ ਪਰ ਰੋਟੀ ਨਾ ਖਾ, ਪਾਣੀ ਨਾ ਪੀ ਕਿਉਂਕਿ ਪਦਾਰਥ ਨੇ, ਕੱਪੜਾ ਨਾ ਪਹਿਨ, ਰਹਿਣ ਵਾਸਤੇ ਜੋਗੀ ਕੁੱਲੀ ਨਾ ਬਣਾ, ਮਸਤਕ ਵੀ ਹੈ ਪੈਰ ਵੀ ਹੈਗੇ, ਪਰਮਾਤਮਾ ਵੀ ਹੈ ਪਦਾਰਥ ਵੀ ਹੈ। ਜੋ ਆਕਾਰ ਰੂਪ ਵਿੱਚ ਪਦਾਰਥ ਹੈ ਉਹੀ ਨਿਰਾਕਾਰ ਰੂਪ ਵਿੱਚ ਪਰਮਾਤਮਾ, ਔਰ ਜੋ ਨਿਰਾਕਾਰ ਰੂਪ ਵਿੱਚ ਪਰਮਾਤਮਾ ਹੈ ਉਹੀ ਸਾਕਾਰ ਰੂਪ ਵਿੱਚ ਪਦਾਰਥ ਜੁੜੇ ਹੋਏ ਨੇ। ਇਹ ਦ੍ਰਿਸ਼ਟੀ ਦੀ ਗੱਲ ਹੈ, ਦ੍ਰਿਸ਼ਟੀ 'ਚ ਇਹ ਕਮਜ਼ੋਰੀ ਹੈ ਪ੍ਰਕਿਰਤੀ ਨੇ ਰੱਖੀ ਹੈ, ਪੈਰਾਂ 'ਤੇ ਟਿਕ ਜਾਏ ਔਰ ਲੰਬੇ ਸਮੇਂ ਤੱਕ ਟਿਕੀ ਰਹੇ, ਐਸਾ ਮਨੁੱਖ ਕਹਿ ਦੇਗਾ ਧਨ ਹੀ ਧਨ ਹੈ ਧਰਮ ਨਹੀਂ ਹੈ, ਪਦਾਰਥ ਹੀ ਪਦਾਰਥ ਹੈ ਪਰਮਾਤਮਾ ਨਹੀਂ ਹੈ। ਉਹਦਾ ਕਹਿਣਾ ਸੱਚ ਹੈ, ਉਹ ਆਪਣੇ ਬਾਰੇ ਸੱਚਾਈ ਪ੍ਰਗਟ ਕਰ ਰਿਹਾ ਕਿ ਮੇਰੀ ਨਜ਼ਰਾਂ ਪੈਰਾਂ 'ਤੇ ਟਿਕ ਗਈ ਹੈ। ਜੋ ਕਹਿੰਦਾ ਬ੍ਰਹਮ ਹੀ ਬ੍ਰਹਮ ਹੈ, ਏਕੋ ਬ੍ਰਹਮ ਦੁਤੀਆ ਨਾਸਤੀ, ਦੂਜਾ ਹੈ ਹੀ ਨਹੀਂ, ਸਭ ਪਰਮਾਤਮਾ ਹੀ ਪਰਮਾਤਮਾ ਹੈ, ਉਹ ਇਸ ਗੱਲ ਦਾ ਸਬੂਤ ਹੈ। ਨਜ਼ਰਾਂ ਉੱਪਰ ਟਿਕ ਗਈਆਂ, ਉੱਪਰ ਟਿਕ ਗਈ, ਕਿਸੇ ਵਿਅਕਤੀ ਦੇ ਰਾਹੀਂ ਕਦੀ ਕਦੀ ਇਹ ਉੱਪਰ ਮਸਤਕ ਤੇ ਝਲਕਦਾ ਹੈ, ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗਟਦੀ ਹੈ, ਉਹਨੂੰ ਵੇਖ ਕੇ ਨਜ਼ਰਾਂ ਉੱਪਰ ਉੱਠ ਜਾਂਦੀਆਂ। ਤਾਂ ਹੀ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕੀਤੇ ਹੋਏ ਨੇ, ਸੇਈ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਜਿਹਨੂੰ ਵੇਖੀਏ ਤੇ ਕਿਧਰੇ ਨਜ਼ਰਾਂ ਉੱਪਰ ਉੱਠ ਜਾਣ। ਹੁਣ ਦੂਜਾ ਨੁਕਤਾ ਚੇਤੇ ਰੱਖਣਾ, ਜਿਨ੍ਹਾਂ ਦੀਆਂ ਨਜ਼ਰਾਂ ਉੱਪਰ ਉੱਠ ਗਈਆਂ ਕਦੀ ਕਦੀ ਲੋੜ ਮਾਤਰ ਉਹ ਨਿਗਾਹਾਂ ਥੱਲੇ ਕਰ ਲੈਂਦੇ ਰਹੇ, ਪਦਾਰਥ ਸਿਰਫ ਉਪਜੀਵਕਾ, ਨਜ਼ਰਾਂ ਦਾ ਸੁਭਾਅ ਉੱਪਰ ਹੀ ਹੋ ਗਿਆ, ਦ੍ਰਿਸ਼ਟੀ ਦਾ ਸੁਭਾਅ ਸਿਰਫ ਉੱਪਰ ਤੱਕਣਾ ਹੀ ਹੋ ਗਿਆ। ਉਹਨਾਂ ਦੇ ਅਨੁਭਵੀ ਬਚਨ ਜਦ ਉਹ ਕਹਿੰਦੇ ਨੇ ਕਿ ਜਿਨ੍ਹਾਂ ਦੀਆਂ ਨਜ਼ਰਾਂ ਹੈ ਨਹੀਂ ਥੱਲੇ, ਬਿਲਕੁਲ ਥੱਲੇ, ਜਦ ਉਹਨਾਂ ਦੇ ਹੱਥ ਉਹ ਬਚਨ ਆ ਜਾਂਦੇ ਨੇ, ਉਹਨਾਂ ਦਾ ਅਨੁਭਵ ਉਹ ਬਸ ਕਰਮ ਕਾਂਡ ਬਣ ਕੇ ਰਹਿ ਗਿਆ। ਕਰਮ ਕਾਂਡ ਜਿਹਦੇ 'ਚ ਪ੍ਰੇਮ ਨਹੀਂ ਹੈ, ਕਰਮ ਮੈਂ ਕਰ ਰਿਹਾ ਭਾਵਨਾ ਨਹੀਂ ਹੈ, ਕਰਮ ਮੈਂ ਕਰ ਰਿਹਾ ਗਿਆਨ ਨਹੀਂ ਹੈ, ਕਰਮ ਮੈਂ ਕਰ ਰਿਹਾ ਅਨੁਭਵ ਨਹੀਂ ਹੈ, ਕਰਮ ਮੈਂ ਕਰ ਰਿਹਾ ਰਸ ਨਹੀਂ ਹੈ, ਇਹਨੂੰ ਕਹਿ ਦਿੰਦੇ ਨੇ ਮੁਰਦਾ ਧਰਮ, ਲਾਸ਼। ਕਬਰਾਂ ਦੀ ਪੂਜਾ ਕਿਉਂ ਹੋ ਰਹੀ ਹੈ ਪੰਜਾਬ ਦੇ ਜ਼ਿਆਦਾ? ਮੈਨੂੰ ਇੰਜ ਲੱਗਦਾ ਹੈ ਬਹੁਤ ਸਾਰੇ ਸਿੱਖਾਂ ਦੇ ਅੰਦਰੋਂ ਸਿੱਖੀ ਮਰ ਗਈ ਹੈ, ਮੁਰਦਾ ਹੋ ਗਈ, ਉਹ ਫਿਰ ਮੁਰਦਿਆਂ ਨੂੰ ਪੂਜਣਗੇ ਔਰ ਕਿਸ ਨੂੰ ਪੂਜਣਗੇ? ਕਬਰਾਂ ਨੂੰ ਪੂਜਣਗੇ? ਗਲੀ ਗਲੀ 'ਚ ਕਬਰ ਨਿਕਲ ਆਈ ਹੈ, ਪਹਿਲੇ ਕੋਈ ਗੱਲ ਨਹੀਂ ਸੀ। ਹਰ ਖੇਤ ਦੇ 'ਚ ਕਬਰ ਨਿਕਲ ਆਈ ਹੈ, ਪਹਿਲੇ ਕੋਈ ਗੱਲ ਨਹੀਂ ਸੀ। ਇਤਨੇ ਐਸਾ ਦਿਖਾਈ ਦੇ ਰਿਹਾ, ਰੋਜ਼ ਰੋਜ਼ ਸਿੱਖੀ ਮੁਰਦਾ ਹੋ ਗਈ ਹੈ। ਅਤੇ ਮੂਹੇ ਕੋ ਮੂਹਾ ਮਿਲੇ, ਮਹਾਰਾਜ ਕਹਿੰਦੇ ਮੁਰਦੇ ਦਾ ਸੰਬੰਧ ਤੇ ਫਿਰ ਮੁਰਦੇ ਨਾਲ ਹੀ ਜੁੜੇ, ਜੀਵਦੇ ਨਾਲ ਨਹੀਂ। ਫਿਰ ਇਹਨਾਂ ਮੁਰਦਿਆਂ ਨੂੰ ਮੁਰਦਾ ਧਰਮ ਚਾਹੀਦਾ, ਕਥਈ ਜੀਵਦਾ ਜਾਗਦਾ ਧਰਮ। किसी मड़ी की पूजा नहीं करेगा, किसी कबर नो सजदा नहीं करेगा। दुविधा ना पढ़ो, हर बिन अवर ना पूजो, मड़ी मसान न जाई, तृष्णा राच न पर घर जावा, तृष्णा नाम बुझाई। धन गुरु नानक देव जी का पूरन प्रेम प्रतीत सजे ब्रत गोड़ मड़ी मत भूल न वार, भूल के भी नहीं पर की करे, मुर्दा ते मुर्दिया नाल ही जुड़ेगा, मड़िया नाल जुड़ेगा, कबरां नाल जुड़ेगा। महाराज कहते हैं भुल के भी ना बन मने, जिहड़ा जान बुझ के मनदा पे तो फिर कहना पेगा मुर्दा धर्म। ओ कर्म कर्म कांड ने मुर्दा ने, जिस कर्म विच कोई भावना नहीं, कोई श्रद्धा नहीं, मैं करते रहा श्रद्धा नहीं है, मैं करते रहा भरोसा नहीं है, मैं कर्म करते रहा पर रस भी कोई नहीं, स्वाद भी कोई नहीं, मैं कर्म करते रहा ये कोई आनंद भी नहीं है, खेड़ा भी नहीं है। ये कर्म कांड बस मनुख एक बोझ की तरह चुकता है, जिवें लाश चुकी हुई हो, क्योंकि इस शब्द विच ये ख्याल भी आया। इस वास्ते भूमिका के रूप विच मैं वर्णन तय करदा कर्म कांड किहड़े कर्म मुर्दा, ते मुर्दा कर्म किसनो कहोगे, कर्म मैं कर रहा मेरी भावना नहीं है, उहदे मेरी श्रद्धा नहीं, कर्म मैं कर रहा तो मेरा अनुभव नहीं है, उहदे सूझ समझ नहीं है, कर्म मैं कर रहा कोई खेड़ा ते खुशी नहीं है। कर्म का जीवन भर करदिया करदिया फिर इन्हों मुरदिया कर्मा दे नाल रहन दी आदत बन जाती। हुण मैं अर्ज करा जितनिया मनुख दियां निगाहां थले आउणगियां उतना संसार महान होंदा जाएगा, राजनैतिक महान होंदा जाएगा, धनवान महान होंदा जाएगा, कारोबारी महान होंदा जाएगा, भगत नजरां तो ओझल होंदा जाएगा। संसार का भ्रमण करदे आया मैं रब नाल जुड़िया हुई रूहां देखिया ने, पर जिस जिस शहर विच ने बिल्कुल गुमनाम, गली दे बंदे भी नहीं जानते ये रब नाल जुड़ी हुई है, ये भी मैं अर्ज कर दें। जबकि वह सब कुछ तो बेनियाज होके नजर मुखड़े नाल जोड़ चुके हैं, आनंद है उन्हां को। इस चक्कर च ना कहना कि ब्रह्म ज्ञानी होंदे ही नहीं, संत होंदे ही नहीं, जिस दिन नहीं आउणगे पृथ्वी भी नहीं होवेगी, है न? हर युग युग भगत हो पाया पैज रखदा आया, हर समय भगत होंदे, पृथ्वी भगतां तो कभी खाली नहीं होई। पर ये भगत इतने प्रगट क्यों नहीं, भगतां दी दृष्टि उपर उच्चे उठ गए ने, मनुख दियां नजरां थले पैर देखदे ने, तो हर शहर दे धनवान दिखाई देंदे ने, धनवान पूजने इकने, हर शहर दे वड्डे व्यापारी दिखाई देंदे ने, वड्डे व्यापारी पूजने इकने, हर शहर दे राजनैतिक दिखाई देंदे ने, राजनैतिक लोगां दी परिक्रमा, भगत नहीं दिखाई देंदा। अगर किसे शहर च है अवल ते होंदा ने, पर है ते गुमनाम, बिल्कुल गुमनाम। मैं इस तरह दियां मस्तरू हां, जुड़िया हुई आत्मावां देखिया ने, सिख जगत विच बोताद विच मैनु देखण नू मिलिया क्योंकि उन्हां च मेरा भ्रमण है, पर मैं हिंदू जगत विच भी देखिया, मैं मुसलमाना विच भी कुछ प्रभु नाल जुड़े हुए लोग देखे, उन्हां दी भी अपनी एक अवस्था बनी हुई है। पर इस तरह के पुरुष गुमनाम ने, कोई पूजने के नहीं, गली दे बंदियां नू भी नहीं पता एक जुड़ चुके हैं। कर्म कांडी जो लाश चुकी फिरदे ने, लाशां नाल रहंदियां रहंदियां, मुरदियां नाल रहंदियां रहंदियां, मुरदियां विच रहण दी आदत हो गई, जीवदे जागदे बंदे देखने औखे हो गए। ये भी मैं जो है अर्ज कर दें। अनुभवी पुरुषां दे जद बोल उन्हां दे कोल आ जाने जो अनुभवी विहीन है, अनुभव नहीं है, श्रद्धा नहीं है, भावना नहीं है, वो सारे बोल कर्म कांड दा रूप धारण कर जाते ने। गुस्ताखी माफ, 99% कर्म हिंदू जगत दे होका कर्म कांड है, कुछ भी नहीं है। और इस तरह ही मैनू कहन देना, सिख जगत दे च मैं देखदा बहुता कर्म कांड है, कुछ भी नहीं, कर्म कांड। लोकी चलिए भी कटन लग पे ने, 40 दिन जाना, मैं तो देख के हैरान हो गया। कोई शहर चलिया कटना है, गुरुद्वारे जाना है 40 दिन। मैं कह पहले दसो, रोटी 40 दिन खाओगे अगे नहीं खाओगे, पानी 40 दिन पियोगे अगे नहीं पियोगे, पानी थोड़ा जीवन है, रोज रोज पीना है, ये भोजन थोड़ा जीवन है, रोज रोज खाना है, ये अजे भजन थोड़ा जीवन नहीं बनया, सिर्फ 40 दिन करना है, अगो नहीं करना। ये इस गल का सबूत है, कर्म कांड मुर्दे दिया, कोई रस नहीं, कोई खेड़ा ते खुशी नहीं। महाराज कहते हैं नजरां किधरे एक छिन वास्ते उपर उठ जान, एक छिन सारिया समस्यावां मिट जांदियां, समस्यावां ते थले ने नजरां उपर उठ गई, गल खत्म, दुख ते सारे थले ने, समस्यावां सारिया ही थले ने, कलेश सारे ही थले पए ने, पाप सारे ही थले पए ने, पापां दे च इतनी पहुंच ही नहीं कि बुलंदियां नूं छू सकन। जद नजरां ही उपर टुक गईआं, रह गए पाप। महाराज दी ए पंक्ति बड़ी कीमती, नस वञो किल वेखो करता घर आया, भज जाओ ए पापो अज तक तुसी सिंघासन मेरा मले आया सी, निकल जाओ थोड़े लई हुण थां नहीं है। नस वञो किल वेखो करता घर आया। भाई साहब भाई नंद लाल दे बचन मैनू पढ़न नूं मिले, मैं हैरान होया, बड़ा क्रांतिकारी वचन है उन्हां दा। कहिंदे हैं अगर गम लश्कर अंगेजर, ए गम तू कल्ला नहीं पूरा लश्कर लेके मेरे ते आ। वैसे भी विचारक ये कहिंदे ने दुख कदी कल्ला नहीं आउंदा, अपने नाल बहुत सारे दुखां नूं लेके आउंदा। भरतरी भी कहिंदे ने दुख मांझ दुख होर, लाभ होत सांझ भोर, दंड जोर जोर कर फेरे चल करे। एक दुख देच होर दुख होंदा, उस दुख देच होर दुख होंदा, उस दुख देच होर दुख होंदा, इंज दुखां दी लंबी लैन लगी। दुख कल्ला नहीं आउंदा, कतई कल्ला नहीं आउंदा, दुख हमेशा लंबी लैन लश्कर बना के आउंदा, सुख कल्ला आउंदा, परमात्मा कल्ला आउंदा, उहदा कल्ला होना ही बथेरा है, उहदा कल्ला होना ही काफी है, दुख कल्ला नहीं आउंदा। चलो इस दे उत्ते मैं एक निक्का जिहा उदाहरण भी दे दिया, प्रभु ना करे एक्सीडेंट हो गया किसे दा, एक लत टुट गई है, एक लत टुट गई है, हुण कोई उसनों आके कोई गल नहीं, एक लत ही टुट गई है, एक दुख, ये एक दुख हजारां दुख अपने पिछे लई खड़ा है, इको ही दुख, इको ही घटना, इको ही दुखद घटना, रोज रोज दी दुखद घटनावां दी कतार लई बैठी, और जीवन भर गम कतई कल्ला नहीं आउंदा, दुख कतई कल्ला नहीं आउंदा, एक दुख दे पिछे दुखां दी लंबी लैन आउंदी है, कतार आउंदी है। भाई साहब भाई नंद लाल कहिंदे ने अगर गम लश्कर अंगेज़, ए गम तू पूरा लश्कर बना के मेरे ते आ। मेरे ते चढ़ाई कर। अगर गम लश्कर अंगेज़ के खूने आशिकां रेज़ मैं रब दे प्रेमी दा खून करें मैनू टुकड़े टुकड़े करना चाहे मैनू जोब कोब करना चाहे तू मैनू मारना चाहे मेरे टुकड़े टुकड़े करना चाहे मेरा खून करना चाहे। अगर गम लश्कर अंगेज़ के खूने आशिकां रेज़ मनो साकी बहम साजम व बुनिया दश बर अंदाज़े जितने चिर तक मेरा साकी जितने चिर तक मेरा मालक जितने चिर तक प्रभु दी याद मेरे कोल है ए गम मैं सारियां दिया जड़ां पुट के रख दिया। व बुनिया दश बर अंदाज़ बुनियाद मैं सारियां दिया बुनियादें ही पुट के रख दिया मैं सारियां दियां जड़ां ही पुट के रख दें। इतनी हिम्मत नाल कह रहे गम की आंदा है गम दी की हिम्मत है दुख दी की हिम्मत है। इस अवस्था नूं धन गुरु अर्जन देव जी महाराज ने इस पंक्ति च बयान किया दुख ना ही है सब सुख ही है रे सब कुछ सुख है सब कुछ सुख है ही नहीं दुख ना ही सब सुख ही है रे हार नहीं सब जेते कोई हार नहीं है जेते जेते जय ही जय है जेते जेते कोई दुख नहीं है सुख ही सुख है कोई गम नहीं है आनंद ही आनंद है। इसी अवस्था का इंज कह लो इसी पंक्ति का टीका कर रहे ने नंद लाल। अगर गम लश्कर रंगे जद के खूने आशिकां रे जद मनो साखी बहम साजम ब बुनिया दश बर अंदाजे ए गमो ए दुखो मैं सारियां दियां जड़ां ही पुट के रख दिया जितने चिर तक प्यारे दी याद मेरे को जितने चिर तक वो प्यारा मेरे हिरदे च बैठा है मैं सारियां दियां जड़ां ही पुट के रख दिया। इन्ना हौसला कई दफा जब देखते हैं कबीर निर्धन भी है कि जात करके लोकी शूदर कहने ने जुलाहा है बिरादरी करके रेंदा भी एक टूटी फुटी चौपड़ी देश है कोई लंबा चौड़ियां बावां भी कोई नहीं भरा और लंबा चौड़ा कुटुंब भी कोई नहीं सारे बनारस दे विद्वाना नाल पंडता नाल टक्कर लेंदा मत्था मारदा। लाला दौलत राय लिखदे ने धन गुरु गोबिंद सिंह जी महाराज बारे चलो सामने आ गई ये गल तो मैं अर्ज कर दिया ते लाला दौलत राय ने लिखी है किताब दा नां है स्वाने उमरी गुरु गोबिंद सिंह लाहौर विच छपी सी उत्थों दे एक प्रेस ने छापी सी उदों 1906 मैं गालबन 42-43 दे जद प्राइमरी स्कूल दे ची अजे पढ़दा सी पढ़ी सी मैं उसनों बाद दे दिल्ली दे कुछ सजना ने यतन करके छपवाया उदी फिर भूमिका लिखी सी मिलाप अखबार दे एडिटर रणवीर ने ते दास ने लिखी सी मैनू कहन लगे इसकी भूमिका लिख दे। मैं कहा लाला दौलत राय ने जिहड़ी भूमिका लिख दी अपनी किताब दे और लिखण दी लोड़ नहीं पता है लाला दौलत राय ने की लिखे मैं थोड़े सामने रखा कहिंदा उर्दू दे च लिखिया मैं थोनू पंजाबी दे सुणांगा। ईश्वर दी जद सारी शक्ति कट्ठी होई ईश्वर दी जद सारी सियाणप कट्ठी होई ईश्वर दा जद सारा स्वपन कट्ठा होया ओ जद सारा एकमिक होया उस तो जिहड़ा वजूद बनया उसे दा नां है धन गुरु गोबिंद सिंह। ओ इंज कहिंदा ए प्रभु दी शक्ति दा परमात्मा दे स्वपन दा ਉਹਦੀ ਕਲਾ ਦੀ ਸਿਖਰਤਾ ਹੈ ਜੋ ਝਲਕਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਵਿੱਚ। ਇਹ ਤੇ ਹੁਣ ਭੂਮਿਕਾ ਚ ਲਿਖਦਾ। ਫਿਰ 800 ਸਫਿਆਂ ਦੀ ਕਿਤਾਬ ਵਿੱਚ ਉਹ ਇਸ ਦਾ ਖੁਲਾਸਾ ਕਰਦਾ। ਕਹਿੰਦਾ ਮੈਂ ਜਦ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ, ਉਸ ਸਾਰੀ ਜੰਗ ਉਸ ਸਾਰੇ ਖੂਨ ਖਰਾਬੇ ਵਿੱਚ ਕਾਰਨ ਮੈਨੂੰ ਦੋ ਇਸਤਰੀਆਂ ਦਿਖਾਈ ਦਿੰਦੀਆਂ, ਇੱਕ ਸਰੂਪ ਨਖਾ ਇੱਕ ਸੀਤਾ। ਔਰ ਇਸ ਸਾਰੇ ਖੂਨ ਖਰਾਬੇ ਦੀ ਸ਼ੁਰੂਆਤ ਹੋਈ ਲਕਸ਼ਮਣ ਤੋਂ। ਲਕਸ਼ਮਣ ਨੇ ਸਰੂਪ ਨਖਾ ਦੀ ਨੱਕ ਕੱਢ ਦਿੱਤੀ। ਸਰੂਪ ਨਖਾ ਤੋਂ ਮੁਰਾਦ ਉਹਦੀ ਨੱਕ ਬੜੀ ਖੂਬਸੂਰਤ ਸੀ। ਉਹਨਾਂ ਦਿਨਾਂ 'ਚ ਨਾਮ ਰੱਖੇ ਜਾਂਦੇ ਸਨ, ਕੋਈ ਸਰੀਰਕ ਗੁਣ ਦੇਖ ਕੇ ਕੋਈ ਮਾਨਸਿਕ ਗੁਣ ਦੇਖ ਕੇ, ਇਸ ਤਰ੍ਹਾਂ ਨਾਮ ਰੱਖੇ ਜਾਂਦੇ ਸੀ। ਨੈਣ ਨਕਸ ਉਸਦੇ ਖੂਬਸੂਰਤ, ਰਾਵਣ ਦੀ ਭੈਣ ਸੀ, ਰਾਜੇ ਦੀ ਭੈਣ ਸੀ, ਨੱਕ ਖੂਬਸੂਰਤ ਸੀ। ਉਹਨਾਂ ਦਿਨਾਂ ਦੀ ਪ੍ਰਥਾ ਸੀ ਸਵੈਂਵਰ, ਸਵੈਂਵਰ ਖੁਦ ਵਰ ਚੁਣਨਾ ਹੈ। ਲਕਸ਼ਮਣ ਨੂੰ ਪਸੰਦ ਕਰ ਲਿਆ, ਚੁਣ ਲਿਆ, ਕਹਿ ਦਿੱਤਾ ਮੈਂ ਤੁਹਾਡਾ ਚੁਣਾਵ ਕਰ ਲਿਆ ਤੇ ਵਰਮਾਲਾ ਪਹਿਨਾਉਣ ਲੱਗੇ। ਉਹਨਾਂ ਦਿਨਾਂ 'ਚ ਵਿਆਹ ਸਵੈਂਵਰ, ਇਹ ਜਿਹਨੂੰ ਵਰ ਚੁਣਿਆ ਉਹਦੇ ਗਲ ਦੇ 'ਚ ਮਾਲਾ ਪਹਿਨਾ ਦਿਓ, ਗੱਲ ਖਤਮ। ਮਾਲਾ ਪਹਿਨਾਉਣ ਲੱਗੀ ਹੈ, ਲਕਸ਼ਮਣ ਨੇ ਇਨਕਾਰ ਕਰ ਦਿੱਤਾ, ਨਹੀਂ ਮੈਂ ਬਨਵਾਸ ਦੇ 'ਚ ਹਾਂ ਔਰ ਮੈਂ ਤਾਂ ਜ਼ਿੰਦਗੀ ਵਿਆਹ ਨਹੀਂ ਕਰਾਉਣਾ। ਲੰਬੀ ਚੌੜੀ ਗੱਲ ਹੈ, ਮੁਕਤਸਰ ਮੈਂ ਅਰਜ਼ ਕਰਾਂ, ਜਦ ਉਸਨੇ ਬਾਰ ਬਾਰ ਇਲਤਜਾ ਕੀਤੀ ਤੋ ਲਕਸ਼ਮਣ ਨੇ ਕਹਿ ਦਿੱਤਾ ਜਿਸ ਨੱਕ ਤੇ ਤੈਨੂੰ ਬੜਾ ਮਾਣ ਹੈ, ਜਿਸ ਸੁਹੱਪਣ ਤੇ ਤੈਨੂੰ ਬੜਾ ਮਾਣ ਹੈ, ਨੱਕ ਕੱਟ ਦਿੱਤੀ। ਜਿਸ ਜਗ੍ਹਾ ਤੇ ਕੱਟੀ ਉੱਥੇ ਅੱਜ ਇੱਕ ਸ਼ਹਿਰ ਵਸਿਆ ਤੇ ਸ਼ਹਿਰ ਦਾ ਨਾਮ ਵੀ ਹੈ ਨੱਕ, ਨਾਸ਼ਿਕ। ਨਾਸ਼ਿਕ ਨੱਕ ਨੂੰ ਕਹਿੰਦੇ, ਨਾਸਕਾ ਨੱਕ ਮਹਾਰਾਸ਼ਟਰ ਦੇ ਚ। ਸਰੂਪ ਨਖਾ ਦਾ ਮੰਦਰ ਵੀ ਹੈ, ਮੈਂ ਤੇ ਦੇਖ ਕੇ ਹੈਰਾਨ ਹੋਇਆ, ਲੋਕੀ ਪੂਜਦੇ ਵੀ ਨੇ, ਮੱਥਾ ਵੀ ਟੇਕਦੇ ਨੇ, ਮੰਦਰ ਹੈ, ਸਰੂਪ ਨਖਾ ਦਾ ਮੰਦਰ ਹੈ। ਭਈ ਹੱਦ ਹੋ ਗਈ, ਜਿਸ ਦੇ ਕਾਰਨ ਇਤਨੀ ਵੱਡੀ ਜੰਗ ਹੋਈ ਉਹਦਾ ਮੰਦਰ ਵੀ ਹੈ, ਦਿਨ ਭਰ ਲੋਕੀ ਆਉਂਦੇ ਨੇ, ਮੱਥਾ ਟੇਕਦੇ ਨੇ, ਮਾਇਆ ਚੜਾਉਂਦੇ, ਲੇਟੀ ਹੋਈ ਉੱਥੇ ਸੁੱਤੀ ਹੋਈ ਸਰੂਪ ਨਖਾ, ਲੰਬੀ ਮੂਰਤੀ ਹੈ ਨੱਕ ਕੱਟੀ ਹੋਈ, ਨਾਸ਼ਿਕ। ਆਖਿਰ ਇੱਕ ਰਾਜੇ ਦੀ ਭੈਣ ਸੀ ਤੇ ਏਸ਼ੀਆ ਦਾ ਮਾਹੌਲ ਐਸਾ ਹੈ, ਮਨੁੱਖ ਕਿਸੇ ਦੀ ਵੀ ਤੋਹੀਨ ਹੋ ਸਕਦਾ ਬਰਦਾਸ਼ਤ ਕਰ ਲਵੇ ਅਗਰ ਜਿਗਰੇ ਵਾਲਾ ਹੈ, ਭੈਣ ਦੀ ਤੋਹੀਨ ਬਰਦਾਸ਼ਤ ਨਹੀਂ ਕਰਦਾ, ਭੈਣ ਦੀ ਗਾਲ ਬਰਦਾਸ਼ਤ ਨਹੀਂ ਕਰਦਾ, ਰਾਵਣ ਵੀ ਨਹੀਂ ਕਰ ਸਕਿਆ। ਇਸ ਏਸ਼ੀਆ ਦਾ ਮਾਹੌਲ, ਉਹਨੇ ਆਖਿਆ ਕੋਈ ਗੱਲ ਨਹੀਂ, ਤੇਰੀ ਨੱਕ ਕੱਟੀ ਹੈ, ਮੈਂ ਬਦਲੇ 'ਚ ਹੁਣ ਰਾਮ ਦੀ ਨੱਕ ਕੱਟਾਂਗਾ, ਕਿਸੇ ਦੀ ਪਤਨੀ ਚੁੱਕ ਕੇ ਲਿਆਉਣੀ, ਅਗਲੇ ਦੀ ਨੱਕ ਹੀ ਕੱਟਣੀ ਔਰ ਕੁਛ ਨਹੀਂ। ਉਹ ਬਦਲੇ 'ਚ ਪਤਨੀ ਚੁੱਕ ਕੇ ਲਿਆਇਆ। ਇਬਤਦਾ ਹੋਈ ਲਕਸ਼ਮਣ ਦੀ ਤਰਫੋਂ, ਸ਼ੁਰੂਆਤ ਹੋਈ ਲਕਸ਼ਮਣ ਦੀ ਤਰਫੋਂ। ਵਿਚਾਰਕ ਲੋਕ ਸਰੂਪ ਨਖਾ ਨੂੰ ਕਸੂਰਵਾਰ ਨਹੀਂ ਮੰਨਦੇ, ਸਵੈਂਵਰ ਦੀ ਪ੍ਰਥਾ ਸੀ ਉਹਨਾਂ ਦਿਨਾਂ 'ਚ, ਬੱਚੀਆਂ ਆਪਣਾ ਵਰ ਆਪ ਚੁਣਦੀਆਂ ਸਨ, ਸਵੈਂਵਰ ਖੁਦ ਚੁਣਦੀਆਂ ਸਨ, ਇਹ ਤੇ ਪ੍ਰਥਾ ਸੀ, ਇਹਦੇ ਤੇ ਕੋਈ ਇਤਰਾਜ਼ ਨਹੀਂ। ਸਮੇਂ ਅਨੁਸਾਰ ਬਾਅਦ ਵਿੱਚ ਇਸ 'ਤੇ ਬੰਦਿਸ਼ ਲਾਉਣੀ ਪਈ, ਜਜ਼ਬੇ ਦੇ ਤਹਿਤ, ਭਾਵੁਕਤਾ ਦੇ ਤਹਿਤ ਬੱਚੀਆਂ ਵਰ ਤੇ ਚੁਣ ਲੈਂਦੀਆਂ ਸਨ, ਪਰ ਅਕਸਰ ਗਲਤ ਚੁਣ ਲੈਂਦੀਆਂ ਸਨ, ਜਾਂ ਭਾਵੁਕਤਾ ਜਦ ਠੰਡੀ ਹੋ ਜਾਂਦੀ ਸੀ ਰਿਸ਼ਤੇ ਨਿਭਦੇ ਨਹੀਂ ਸਨ, ਬੱਚੇ ਰੁਲਦੇ ਸਨ। ਵਿਦਵਾਨਾਂ ਨੇ, ਧਾਰਮਿਕ ਰਿਸ਼ੀ ਮੁਨੀਆਂ ਨੇ ਇਸ ਪ੍ਰਥਾ ਨੂੰ ਬੰਦ ਕਰ ਦਿੱਤਾ, ਔਰ ਇੱਥੇ ਤੱਕ ਬੰਦ ਕੀਤਾ ਕਿ ਜਿਹੜੀ ਬੱਚੀ ਸਵੈਂਵਰ ਚੁਣੇਗੀ ਉਹਨੂੰ ਕਲੰਕ ਨਹੀਂ ਮੰਨਿਆ ਜਾਏਗਾ, ਉਹਨੂੰ ਦਾਗੀ ਮੰਨਿਆ ਜਾਏਗਾ। ਇਸ ਪ੍ਰਥਾ ਦੇ ਉੱਤੇ ਇਤਨੀ ਰੋਕ ਲਾਈ, ਇਤਨੀ ਬੰਦਿਸ਼ ਲਾਈ, ਤੋ ਸਰੂਪ ਨਖਾ ਤੇ ਬੇਕਸੂਰ ਹੈ ਔਰ ਸੀਤਾ ਵੀ ਬੇਕਸੂਰ ਹੈ, ਇੰਜ ਕਹਿ ਲਏ, ਦੋਵੇਂ ਬੇਕਸੂਰ ਨੇ, ਦੋਹਾਂ ਨੂੰ ਦੁੱਖ ਭੋਗਣਾ ਪਿਆ।
ਇੱਕ ਦੀ ਨੱਕ ਕੱਟੀ ਗਈ, ਇੱਕ ਨੂੰ ਰਾਵਣ ਚੁੱਕ ਕੇ ਲੈ ਗਏ। ਲਾਲਾ ਦੌਲਤ ਰਾਏ ਕਹਿੰਦੇ ਨੇ, ਇਹਨਾਂ ਦੋ ਇਸਤਰੀਆਂ ਨੂੰ ਇੱਕ ਪਾਸੇ ਕਰ ਦੇਈਏ, ਇਹ ਜੰਗ ਹੋ ਹੀ ਨਹੀਂ ਸਕਦੀ ਸੀ, ਇਹ ਯੁੱਧ ਨਹੀਂ ਹੋ ਸਕਦਾ ਸੀ। ਪੜ੍ਹ ਲੈਣਾ ਇਹ ਕਿਤਾਬ। ਅੱਜ ਕੱਲ੍ਹ ਇਹਦਾ ਪੰਜਾਬੀ ਅਨੁਵਾਦ ਵੀ ਹੋ ਗਿਆ ਅਤੇ ਉਹਦਾ ਨਾਂ ਰੱਖ ਦਿੱਤਾ ਨੇ ਮਹਾਂਬਲੀ ਗੁਰੂ ਗੋਬਿੰਦ ਸਿੰਘ। 60 ਸਾਲ ਤੱਕ ਕਹਿੰਦੇ ਨੇ ਕਿਸੇ ਲੇਖਕ ਦੀ ਕਿਤਾਬ ਨੂੰ ਕੋਈ ਛਾਪ ਨਹੀਂ ਸਕਦਾ ਉਹਦੀ ਇਜਾਜ਼ਤ ਤੋਂ ਬਿਨਾਂ, ਪਰ ਚੂੰਕਿ ਹੁਣ ਸਮਾਂ ਹੋ ਗਿਆ। 1906 ਦੇ ਵਿੱਚ ਉਹਨਾਂ ਨੇ ਛਪਵਾਈ ਸੀ ਲਾਲਾ ਦੌਲਤ ਰਾਏ ਨੇ, ਅਤੇ ਹੁਣ ਕਾਫੀ ਸਮਾਂ ਹੋ ਗਿਆ ਹੈ, ਤਾਂ ਕਾਨੂੰਨ ਦੇ ਹਿਸਾਬ ਨਾਲ ਛਾਪੀ ਜਾ ਸਕਦੀ ਸੀ। ਦੂਸਰਾ ਇਹ ਵੀ ਅਰਜ਼ ਕਰਾਂ, ਲਾਲਾ ਦੌਲਤ ਰਾਏ ਕੌਣ ਸੀ? ਇਹ ਆਰੀਆ ਸਮਾਜ ਦਾ ਪ੍ਰਚਾਰਕ ਸੀ, ਕਰਦਾ ਅਤੇ ਆਰੀਆ ਸਮਾਜ ਦਾ ਪ੍ਰਚਾਰ ਸੀ। ਕਿਧਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਪੜ੍ਹ ਬੈਠਾ ਅਤੇ ਦਸਮ ਗ੍ਰੰਥ ਪੜ੍ਹ ਬੈਠਾ, ਇਤਨਾ ਪ੍ਰਭਾਵਿਤ ਹੋ ਗਿਆ, ਉਹਨੇ ਫਿਰ ਇਹ ਕਿਤਾਬ ਲਿਖੀ ਹੈ, ਸਵਾਨ ਏ ਉਮਰੀ ਗੁਰੂ ਗੋਬਿੰਦ ਸਿੰਘ, ਜਿਹਦੀ ਭੂਮਿਕਾ ਨੇ ਮੈਨੂੰ ਇਤਨਾ ਪ੍ਰਭਾਵਿਤ ਕੀਤਾ ਵੀ ਸਾਰੀ ਪੜ੍ਹਨੀ ਹੈ। ਭੂਮਿਕਾ 'ਚ ਉਹ ਲਿਖਦਾ ਹੈ, ਈਸ਼ਵਰ ਦਾ ਸਾਰਾ ਸੁਆਪਣ, ਈਸ਼ਵਰ ਦੀ ਸਾਰੀ ਸਿਆਣਪ, ਈਸ਼ਵਰ ਦੀ ਸਾਰੀ ਸ਼ਕਤੀ ਜਦ ਇਕੱਠੀ ਹੋਈ, ਉਸ ਤੋਂ ਜਿਹੜਾ ਮੁਜੱਸਮਾ ਬਣਿਆ, ਉਸ ਮੁਜੱਸਮੇ ਦਾ ਨਾਂ ਹੈ ਧੰਨ ਗੁਰੂ ਗੋਬਿੰਦ ਸਿੰਘ। ਉਹ ਇੰਜ ਕਹਿੰਦਾ, ਅਗਾਂਹ ਚੱਲ ਕੇ ਉਹ ਲਿਖਦਾ, ਇਹ ਯੁੱਧ ਹੋਇਆ, ਦੋ ਰਾਜੇ ਨੇ, ਇੱਕ ਅਯੁੱਧਿਆ ਦਾ ਹੋਣ ਵਾਲਾ ਰਾਜਾ ਹੈ, ਰਾਜਕੁਮਾਰ ਹੈ, ਰਾਜ ਸ਼ਕਤੀ ਹੈ ਉਹਦੇ, ਭਾਵੇਂ ਬਨਵਾਸ ਹੈ ਪਰ ਰਾਜਨੀਤੀ ਹੈ ਉਸਦੇ ਕੋਲ, ਰਾਜ ਸਤਾ ਦੀ ਝਲਕ ਹੈ ਉਸਦੇ ਕੋਲ। ਦੂਜਾ ਲੰਕਾ ਦਾ ਰਾਜਾ, ਦੋਵੇਂ ਰਾਜੇ, ਦੋਹਾਂ ਕੋਲ ਸੈਨਾ ਹੈ, ਦੋਵੇਂ ਲੜਦੇ ਨੇ, ਦੋਵੇਂ ਰਾਜੇ ਨੇ, ਲੜਦੇ ਨੇ, ਦੋਹਾਂ ਕੋਲ ਸੈਨਾ ਹੈ, ਲੜਦੇ ਨੇ। ਲੜਾਈ ਦਾ ਕਾਰਨ ਇੱਕ ਰਾਜੇ ਦੀ ਭੈਣ, ਇੱਕ ਮਹਾਨ ਅਵਤਾਰੀ ਪੁਰਸ਼ ਰਾਜਾ ਰਾਮ ਦੀ ਪਤਨੀ, ਇਹ ਕਾਰਨ। ਕਹਿੰਦਾ ਮੈਂ ਫਿਰ ਦੇਖਦਾ ਮਹਾਂਭਾਰਤ ਦੇ ਯੁੱਧ ਦਾ ਕਾਰਨ, ਉੱਥੇ ਕਾਰਨ ਕੀ ਹੈ? ਕਹਿੰਦਾ ਉੱਥੇ ਇੱਕੋ ਹੀ ਇਸਤਰੀ ਹੈ ਦ੍ਰੋਪਦੀ, ਉਸਦੇ ਕਾਰਨ ਸਾਰੇ ਯੁੱਧ ਦੀ ਉਹ ਜੋ ਰੂਪ ਰੇਖਾ ਲਿਖਦਾ ਉਹ ਵੀ ਪੜ੍ਹਨ ਵਾਲੀ ਹੈ। ਇਸ ਤੋਂ ਪਤਾ ਚੱਲਦਾ ਬੜਾ ਰੋਸ਼ਨ ਦਿਮਾਗ ਬੰਦਾ ਸੀ ਔਰ ਇਤਿਹਾਸ ਦਾ ਖੋਜੀ ਸੀ, ਇਤਿਹਾਸ ਦਾ ਪੜਚੋਲੀਆ ਸੀ। ਮਹਿਲ ਬਣਾਇਆ ਸੀ ਪਾਂਡੂਆਂ ਨੇ, ਪਰ ਧਰਤੀ ਦੇ ਉੱਤੇ ਫਰਸ਼ ਇਸ ਤਰ੍ਹਾਂ ਲਾਏ, ਜਿਹੜਾ ਫਰਸ਼ ਸੀ, ਜੋ ਟਾਈਲਾਂ ਲੱਗੀਆਂ, ਜਿਸ ਢੰਗ ਦੀ ਬਨਾਵਟ ਬਣਾਈ ਜ਼ਮੀਨ ਦੀ, ਫਰਸ਼ ਦੀ, ਉਹ ਸਰੋਵਰ ਲੱਗਦੀ ਸੀ, ਅਤੇ ਜਿੱਥੇ ਸਰੋਵਰ ਸੀ ਉਹ ਜ਼ਮੀਨ ਲੱਗਦੀ ਸੀ। ਉਹਦੇ ਉੱਤੇ ਐਸੀ ਚਿੱਤਰਕਾਰੀ ਕਰ ਦਿੱਤੀ, ਰੰਗ ਖਿਲੇਰ ਦਿੱਤੇ ਦ੍ਰੋਪਦੀ ਨੇ। ਸਰੋਵਰ 'ਤੇ ਲੱਗਦਾ ਸੀ ਫਰਸ਼ ਬਗੀਚਾ, ਔਰ ਜੋ ਵਾਸਤਵਿਕ ਫਰਸ਼ ਸੀ ਉਹ ਲੱਗਦਾ ਸੀ ਸਰੋਵਰ। ਤਾਂ ਜੋ ਫਰਸ਼ ਸੀ, ਲੱਗਦਾ ਸੀ ਸਰੋਵਰ, ਉਹ ਪਹਿਲੇ ਸੀ, ਉੱਥੋਂ ਦੁਰਯੋਧਨ ਨੇ ਪਹਿਲੇ ਲੰਘਣਾ ਸੀ। ਸਾਰਿਆਂ ਨੂੰ ਬੁਲਾਇਆ ਗਿਆ ਸੀ ਮਹਿਲ ਦਾ ਉਦਘਾਟਨ, ਬੜਾ ਖੂਬਸੂਰਤ ਮਹਿਲ ਬਣਾਇਆ। ਅੱਗੇ ਜਿਹੜਾ ਸਰੋਵਰ ਸੀ, ਲੱਗਦਾ ਸੀ ਬਗੀਚਾ, ਉਹ ਬਾਅਦ ਦੇ ਸੀ। ਪਹਿਲੇ ਜਿਉਂ ਲੰਘਣ ਲੱਗਾ ਨਾ ਦੁਰਯੋਧਨ, ਅਤੇ ਉਹਨੇ ਆਪਣੇ ਕੱਪੜੇ ਸਮੇਟ ਲਏ ਵੀ ਪਾਣੀ ਹੈ, ਪਾਣੀ ਤਾਂ ਹੈ ਨਹੀਂ ਸੀ, ਫਰਜ਼ ਸੀ, ਪੱਥਰ ਸੀ। ਨਿਸ਼ਚਿੰਤ ਹੋ ਕੇ ਚੱਲਣ ਲੱਗ ਪਿਆ, ਸੋਚਦਾ ਜਦ ਇਹ ਪਾਣੀ ਨਹੀਂ ਹੈ, ਐਵੇਂ ਹੀ ਬਨਾਵਟ ਹੈ, ਇਹ ਸਭ ਕੁਝ ਤੋੜ ਤੱਕ ਬਨਾਵਟ ਹੈ। ਅੱਗੋਂ ਤਾਂ ਪਾਣੀ ਸੀ, ਪਾਣੀ ਦੇ ਉੱਤੇ ਰੰਗ ਖਿਲੇਰੇ ਹੋਏ ਸਨ, ਬਗੀਚਾ ਲੱਗਦਾ ਸੀ। ਉਸੇ ਨਿਸ਼ਚਿੰਤਾ ਦੇ ਨਾਲ ਜਿਉਂ ਚੱਲਿਆ ਤਾਂ ਡੁੱਬ ਗਿਆ, ਪਾਣੀ 'ਚ ਗਿਰ ਗਿਆ, ਤੈਰਨਾ ਜਾਣਦਾ ਸੀ, ਨਿਕਲ ਤੇ ਆਇਆ। ਔਰ ਉਹ ਜਿਹੜੇ ਰੰਗ ਖਿਲੇਰੇ ਹੋਏ ਸਨ, ਉਹ ਜਿਹੜੀ ਖੂਬਸੂਰਤੀ ਬਣਾਈ ਸੀ ਦ੍ਰੋਪਦੀ ਨੇ, ਉਹ ਸਾਰੀ ਖਤਮ ਹੋ ਗਈ। ਇਹਦੇ ਨਾਲ ਚੋਟ ਬੜੀ ਲੱਗੀ ਦ੍ਰੋਪਦੀ ਨੂੰ ਵੀ ਕਿਤਨੇ ਦਿਨਾਂ ਦੀ ਮੇਰੀ ਮਿਹਨਤ, ਅਤੇ ਅੱਜ ਮਹਿਲ ਦਾ ਉਦਘਾਟਨ ਹੈ, ਮਹਿਮਾਨਾਂ ਨੇ ਆਉਣਾ, ਲੋਕਾਂ ਨੇ ਆਉਣਾ, ਇੰਨੀ ਖੂਬਸੂਰਤੀ ਨੂੰ ਬਦਸੂਰਤੀ 'ਚ ਬਦਲ ਕੇ ਰੱਖ ਦਿੱਤਾ ਇਸ ਨੇ। ਉਹ ਵੀ ਆਪਣੇ ਵੇਗ ਨੂੰ ਸੰਭਾਲ ਨਾ ਸਕੀ, ਕੌੜੇ ਬਚਨਾਂ ਦੇ ਰਾਹੀਂ ਉਹ ਵੇਗ ਨਿਕਲਿਆ ਅੰਧੇ ਦਾ ਅੰਧਾ। ਧਰਤ ਰਾਸ਼ਟਰ ਅੰਧਾ ਸੀ, ਦੁਰਯੋਧਨ ਦਾ ਪਿਤਾ ਅੰਧਾ ਸੀ, ਅੰਧੇ ਦਾ ਅੰਧਾ। ਦਰਅਸਲ ਇਤਨਾ ਕੌੜਾ ਵਚਨ ਇੱਕ ਸੁਸ਼ੀਲ ਪੜ੍ਹੇ ਲਿਖੇ ਔਰ ਸਤਰੀ ਸਾਵਿਤਰੀ ਨੂੰ ਸ਼ੋਭਦਾ ਨਹੀਂ ਸੀ, ਕਹਿ ਗਈ ਵੇਗ ਭੁੱਲਾਂ ਤੇ ਹਰੇਕ ਕੋਲ ਹੁੰਦੀਆਂ ਨੇ, ਹੋ ਗਈ ਗਲਤੀ। ਦੁਰਯੋਧਨ ਨੂੰ ਇਹ ਬੋਲ ਚੋਟ ਕਰ ਗਏ, ਚੋਟ ਕਰ ਗਏ। ਕਹਿੰਦਾ ਫਿਰ ਦੇਖ ਲਈ ਅੰਧੇ ਦਾ ਅੰਧਾ ਕੀ ਕਰੇਗਾ, ਫਿਰ ਤੂੰ ਦੇਖ ਲੈ, ਹੁਣ ਮੈਂ ਤੈਨੂੰ ਦੱਸਾਂਗਾ ਅੰਧੇ ਦਾ ਅੰਧਾ ਕੀ ਕਰਦਾ। ਬੋਲ ਚੋਟ ਕਰ ਗਿਆ, ਇਸ ਬੋਲ ਕਰਕੇ ਮਹਾਂਭਾਰਤ ਦਾ ਯੁੱਧ ਹੋਇਆ। ਕਹਿੰਦੇ 28 ਖੂਣੀ ਸੈਣਾ ਨਸ਼ਟ ਹੋਈ, ਬੜਾ ਭਾਰੀ ਖੂਨ ਖਰਾਬਾ ਹੋਇਆ। ਉਸ ਵਕਤ ਦੇ ਚੋਟੀ ਦੇ ਸਾਇੰਟਿਸਟ, ਉਸ ਵਕਤ ਚੋਟੀ ਦੇ ਇੰਜੀਨੀਅਰ ਸਭ ਮਾਰੇ ਗਏ, ਉਸ ਵਕਤ ਚੋਟੀ ਦੇ ਗਿਆਨੀ ਵਿਦਵਾਨ ਸਭ ਮਾਰੇ ਗਏ। ਅਗਰ ਇਤਿਹਾਸ ਨੂੰ ਪੜ੍ਹੀਏ, ਕਾਰਨ ਲੜਾਈ ਦਾ ਇੱਕ ਇਸਤਰੀ, ਰਾਮਾਇਣ ਦੀ ਲੜਾਈ ਦਾ ਕਾਰਨ ਦੋ ਇਸਤਰੀਆਂ। ਹੁਣ ਅੱਗੇ ਚੱਲ ਕੇ ਜੋ ਲਾਲਾ ਦੌਲਤ ਰਾਏ ਕਹਿੰਦਾ, 800 ਸਫਿਆਂ ਦੀ ਗੱਲ ਮੈਂ ਤੁਹਾਨੂੰ ਚੰਦ ਮਿੰਟਾਂ ਸਰਵਨ ਕਰਾਉਣ ਲੱਗਾ। ਕਹਿੰਦਾ ਹੁਣ ਮੈਂ ਦੇਖਦਾ ਹੈ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਉਠਾਈ ਹੈ, ਮੈਂ ਦੇਖਦਾ ਬੰਦੂਕ ਵੀ ਚੁੱਕ ਲਈ ਹੈ, ਮੈਂ ਦੇਖਦਾ ਇਤਿਹਾਸ ਦੇ ਪੰਨਿਆਂ ਤੇ ਧਨਸ਼ਬਾਨ ਵੀ ਕੋਲ ਹੈ। ਇਹ ਇਤਨੇ ਯੁੱਧ ਲੜੇ, ਇਤਨੀਆਂ ਜੰਗਾਂ ਕੀਤੀਆਂ, ਕਾਰਨ ਕੋਈ ਇਸਤਰੀ ਸੀ? ਕਹਿੰਦਾ ਨਹੀਂ, ਇਹ ਯੁੱਧ ਕਿਸੇ ਇਸਤਰੀ ਦੇ ਕਾਰਨ ਕਰਕੇ ਨਹੀਂ ਹੋਇਆ। ਚਾਣਕ ਰਿਸ਼ੀ ਲਿਖਦੇ ਨੇ ਜੰਗ ਦੇ ਲੜਾਈ ਦੇ ਤਿੰਨ ਹੀ ਕਾਰਨ ਹੁੰਦੇ ਨੇ, ਜਿਹਨੂੰ ਉਰਦੂ ਰੂਪ ਇੰਜ ਦਿੱਤਾ ਗਿਆ, ਜ਼ਰ ਜ਼ਮੀਨ ਜ਼ੋਰ। ਜ਼ਰ ਸੋਨੇ ਨੂੰ ਕਹਿੰਦੇ ਨੇ, ਧਨ ਨੂੰ ਕਹਿੰਦੇ ਨੇ। ਲੜਾਈ ਝਗੜਾ ਧਨ ਦੀ ਖਾਤਰ ਹੋਵੇਗਾ, ਜ਼ਮੀਨ ਭੂਮੀ ਦੀ ਖਾਤਰ ਹੋਵੇਗਾ, ਜਾਂ ਕਿਸੇ ਇਸਤਰੀ ਦੀ ਖਾਤਰ ਹੋਵੇਗਾ। ਜਿਸ ਘਰ ਦੇ ਚ ਬਹੁਤ ਕਲੇਸ਼ ਹੋਵੇ, ਬਹੁਤ ਕਲੇਸ਼ ਹੋਵੇ, ਗੁਸਤਾਖੀ ਮਾਓ, 90 ਸਦੀ ਤੇ ਸਮਝ ਲੈਣਾ ਇਸਤਰੀ ਹੀ ਕਾਰਨ ਹੋਵੇ, ਚਾਹੇ ਉਹ ਸੱਸ ਕਾਰਨ ਹੋਵੇ, ਚਾਹੇ ਨੂੰਹ ਹੋਵੇ, ਚਾਹੇ ਮਾਂ ਹੋਵੇ, ਚਾਹੇ ਧੀ ਹੋਵੇ, ਚਾਹੇ ਦਿਰਾਣੀ ਹੋਵੇ, ਚਾਹੇ ਜਠਾਣੀ ਹੋਵੇ। ਬਹੁਤੇ ਪਾੜੇ ਦਾ ਕਾਰਨ 90% ਇਸ ਤਰ੍ਹਾਂ ਹੀ ਹੁੰਦਾ। ਪਰਿਵਾਰ ਟੁੱਟ ਜਾਂਦੇ ਨੇ ਪੁਰਸ਼ ਕਰਕੇ ਨਹੀਂ, ਦੋ ਭਰਾਵਾਂ ਕਰਕੇ ਨਹੀਂ, ਦੋ ਇਸਤਰੀਆਂ ਕਰਕੇ ਇਸ ਤਰ੍ਹਾਂ ਪਰਿਵਾਰ ਟੁੱਟ ਜਾਂਦੇ ਨੇ। ਖੈਰ ਮੈਂ ਲੰਬਾ ਚੌੜਾ ਇਸ ਦੇ ਉੱਤੇ ਨਾ ਕੁਝ ਬੋਲਾਂ, ਕਿਉਂਕਿ ਮੈਂ ਵੀ ਗ੍ਰਸਤੀ ਹਾਂ ਅਤੇ ਮੈਂ ਆਪਣੇ ਅਨੁਭਵ ਦੀ ਗੱਲ ਜੋ ਜਗਤ ਦਾ ਦੇਖਿਆ, ਸਾਰਾ ਯੂਰਪ ਟੁੱਟ ਗਿਆ, ਪਰਿਵਾਰ ਟੁੱਟ ਗਏ ਨੇ, ਔਰ ਕਈ ਮੈਂ ਚਸ਼ਮਦੀਦ ਦੇਖੇ, ਭਰਾ ਭਰਾ ਨਾਲ ਰਹਿਣਾ ਚਾਹੁੰਦੇ ਸਨ, ਇਸਤਰੀਆਂ ਨੇ ਨਹੀਂ ਰਹਿਣ ਦਿੱਤਾ, ਨਹੀਂ ਰਹਿਣਾ। ਜੇ ਭਰਾ ਰਹੇਗਾ ਤਾਂ ਮੈਂ ਨਹੀਂ ਰਹਿੰਦੀ, ਮੈਂ ਤਾਂ ਐਸੇ ਕੁਝ ਮਿੱਤਰਾਂ ਨੂੰ ਦੇਖ ਕੇ ਦੰਗ ਰਹਿ ਗਿਆ। ਮੈਂ ਕਿਹਾ ਹੈ, ਫਿਰ ਲਾਲਾ ਦੌਲਤ ਰਾਏ ਉਹਨੇ ਕੁਝ ਇਸ ਤਰ੍ਹਾਂ ਦੇ ਖਿਆਲ ਦਿੱਤੇ ਨੇ। ਮੈਂ ਕਿਹਾ ਠੀਕ ਹੈ, ਉਸਦਾ ਅਨੁਭਵ ਵੀ ਠੀਕ ਹੈ। ਕਹਿੰਦਾ ਜਦ ਮੈਂ ਦੇਖਦਾ ਇਹ ਜਿਹੜੇ ਤਿੰਨ ਕਾਰਨ ਨੇ ਲੜਾਈ ਦੇ, ਯੁੱਧ ਦੇ, ਇਸਤਰੀ, ਇਹ ਇਸਤਰੀ ਕਾਰਨ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤਲਵਾਰ ਉਠਾ ਲੈਣਾ, ਬੰਦੂਕ ਉਠਾ ਲੈਣਾ। ਜ਼ਮੀਨ ਵੀ ਕਾਰਨ ਨਹੀਂ ਹੈ, ਜ਼ਰ ਵੀ ਕਾਰਨ ਨਹੀਂ ਹੈ, ਧਨ ਵੀ ਕਾਰਨ ਨਹੀਂ ਹੈ। ਫਿਰ ਕਹਿੰਦਾ ਜਦ ਮੈਂ ਦੁਆਪੁਰ ਦੇ ਦੇਖਦਾ ਦੋਵੇਂ ਪਾਸੇ ਰਾਜੇ ਪੈ ਲੜਦੇ ਨੇ, ਰਾਮਾਇਣ ਵਿੱਚ ਮੈਂ ਦੇਖਦਾ ਦੋਵੇਂ ਪਾਸੇ ਰਾਜੇ ਪੈ ਲੜਦੇ ਨੇ, ਜਦ ਮੈਂ ਗੁਰੂ ਗੋਬਿੰਦ ਸਿੰਘ ਦੀ ਲੜਾਈ ਦੇਖਦਾ ਇੱਕ ਪਾਸੇ ਵਕਤ ਦੀ ਸ਼ਕਤੀਸ਼ਾਲੀ ਹਕੂਮਤ ਹੈ, ਇੱਕ ਪਾਸੇ ਕੇਵਲ ਇੱਕ ਫਕੀਰ ਹੈ, ਇੱਕ ਫਕੀਰ ਹੈ, ਐਸਾ ਫਕੀਰ ਜੋ ਕੋਈ ਬਹੁਤ ਵੱਡਾ ਜਾਗੀਰਦਾਰ ਨਹੀਂ ਹੈ, ਜਿਹਦੇ ਕੋਲ ਬਹੁਤ ਵੱਡੀ ਸੈਨਾ ਨਹੀਂ ਹੈ, ਜਿਹਦੇ ਕੋਲ ਕੋਈ ਲੰਬੇ ਚੌੜੇ ਸ਼ਸਤਰ ਵਸਤਰ ਵੀ ਨਹੀਂ। ਖੁਦ ਗੁਰੂ ਗੋਬਿੰਦ ਸਿੰਘ ਨੇ ਕਬੂਲ ਕੀਤਾ ਹੈ, ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼, ਕੋਈ ਲੰਬੀ ਚੌੜੀ ਫੌਜ ਮੇਰੇ ਕੋਲ ਨਹੀਂ ਹੈ, ਸ਼ਸਤਰ ਵਸਤਰ ਨਹੀਂ ਨੇ, ਧਨ ਸੰਪਦਾ ਨਹੀਂ ਹੈ, लेकिन फिर भी औरंगजेब मैं तेरे नाल मत्था मारांगा। फौज नहीं है, धन नहीं है, शस्त्र नहीं है, फिर किस आसरे ते मत्था मारोगे? ना साजो ना बाजो ना फौजो ना फर्श, खुदावंद बख्शन दई ऐशो अर्श। ऐ औरंगजेब, खुदा दी याद मेरे हिरदे च है, जिन्ने चिर तक मेरा खुदा मेरे हिरदे च बैठा है मैं तेरे को हार नहीं मननी, नहीं मननी। मैं तेरे नाल मत्था जो है मारांगा। खुदावंद बख्शन दई ऐशो अर्श, बला चारगी दरम्या आमदम, व तदबीरो तीरो तुफंग आमदम। लाला दौलत राय के नल दोवें पासे राजे नहीं ने, एक पासे वक्त दी शक्तिशाली हकूमत है, एक पासे एक फकीर है। इस फकीर दे शस्त्र उठाण दा कारण स्त्री नहीं है, धन भी नहीं है ते जमीन भी नहीं है। इसने तलवार उठाई देश दी रक्षा दी खातर, देश दे धर्म दी खातर, मजलूमां दी रक्षा दी खातर सब कुछ अपना कुर्बान कर दिता, इस देश तो, देश दे धर्म तो, देश दी संस्कृति तो। देश दे परवाने ते आजादी दिलाण वालेयां दा जद ना लेना चाहिदा है, सब तो सिरमौर नाम होना चाहिदा है धन गुरु गोबिंद सिंह दा। बदकिस्मती है, ईरख है, ना किधरे तलवार उठदी उस वक्त तो पता है भारत दी जिहड़ी हालत आउंदी। एक कवि संतोख सिंह जी दी जबानी सरवन करो ते मैं अग्गे चला। कवि संतोख सिंह जी कहंदे ने, छाए जाती एकता अनेकता बिलाए जाती, होवत कुचीलता कतेबन कुरान की, पाप ही परपक जाते धर्म दसक जाते, बरन गरक जाते सहित विधान की। देवी देव देहुरे, ए देवियां दे मंदर, देवतियां दे मंदर, अवतारां दे मंदर। देवी देव देहुरे संतोख सिंह दूर होते, रीत मिट जाती कथा वेदन पुराण की। श्री गुरु गोबिंद सिंह पावन परम मसूर, मूरत ना होती जो पे करणा निदान की। ए मंदरां दे गुंबद बच गए, ए रामायण दी कथा बच गई, ए भागवत दी कथा बच गई, ए पुराण बच गए, देश दी संस्कृति बच गई, केवल गुरु गोबिंद सिंह जी महाराज दी तलवार दा सदका। ओ जर दी खातर नहीं लड़े, जमीन दी खातर नहीं लड़े, जोरों दी खातर नहीं लड़े। लाला दौलत राय कहंदे ने, इस वास्ते मैं कुर्बान हां धन गुरु गोबिंद सिंह को। कमाल दी गल, आर्या समाज दा प्रचारक महिमा दिच ग्रंथ लिखदा है गुरु गोबिंद सिंह। जिन्हां जिन्हां ने अध्ययन नहीं किया, इतिहास नू नहीं पढ़ाया, सतगुरु दे बचना नू नहीं पढ़िया, अजे पूरी तौर ते धन गुरु गोबिंद सिंह जी दी महिमा नू नहीं जानदे, नहीं जानदे। अगर ए देश नहीं जानदा तो नहीं पढ़िया, नहीं समझे। अगर समझे आउंदा तो एहसानमंद होना चाहिदा सी। हर भारतवासी मंदिर बच गए, जनेऊ बच गए, पुराण बच गए, भागवत बच गई, रामायण बच गई, देश दी प्राचीन संस्कृति बच गई। नहीं तो जो हाल अफगानिस्तान का होया, ईरान का होया, इत्थे भी ओही कुछ होना सी। कवि संतोख सिंह जी जो है साफ लिखते पैने। खैर, ये तो स्वभाविक सुते सिद्ध सामने जो है गल आ गई, तो मैं इतना जो है बयान कर दिता। जिहड़े कहिंदे ने सब ब्रह्म ही ब्रह्म है, दृष्टि मुखड़े ते टिक गई, मुखड़े ते टिक। एको ब्रह्म द्वितीया नास्ति शंकराचार्य, कोई दूजा नहीं है, माया नहीं है, है ही नहीं, भ्रांति है। सिर्फ ब्रह्म ही ब्रह्म है। इस गल का सबूत है शंकराचार्य जी दी निगाह मुखड़े ते टिक गई है, ब्रह्म ही ब्रह्म दिखाई दे, परमात्मा ही परमात्मा दिखाई देंदा है। पर पदार्थ भी है, पदार्थ भी कि तन पदार्थ तो बिना जिंदा रह ही नहीं सकता, पदार्थ भी है। ਇਸ ਤਰ੍ਹਾਂ ਕਰਨਾ ਚਾਹੀਦਾ ਜੋ ਗੁਰਮਤ ਨੇ ਸਾਨੂੰ ਸਿਕਸ਼ਾ ਤੇ ਦੀਕਸ਼ਾ ਦਿੱਤੀ ਹੈ, ਕਦੀ ਨਿਗਾਹਾਂ ਉੱਪਰ ਕਰ ਲੈ, ਕਦੀ ਥੱਲੇ ਕਰ ਲੈ, ਉੱਪਰ ਥੱਲੇ ਵੇਖਦਾ ਜਾ। ਬਦਕਿਸਮਤੀ ਹੈ ਜਿਨ੍ਹਾਂ ਨੇ ਥੱਲੇ ਕਰ ਲਈਆਂ ਨੇ, ਥੱਲੇ ਹੀ ਕਰ ਲਈਆਂ ਨੇ, ਕਹਿੰਦੇ ਨੇ ਪਦਾਰਥ ਹੈ ਪਰਮਾਤਮਾ ਨਹੀਂ ਹੈ, ਸੰਸਾਰ ਹੈ ਨਿਰੰਕਾਰ ਨਹੀਂ ਹੈ। ਜਿਨ੍ਹਾਂ ਨੇ ਨਿਗਾਹਾਂ ਉੱਪਰ ਕਰ ਲਈਆਂ ਨੇ ਉਹ ਕਹਿੰਦੇ ਨੇ ਨਿਰੰਕਾਰ ਹੈ ਸੰਸਾਰ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਵੀ ਹੈ ਤੇ ਪਰਮਾਤਮਾ ਤੋਂ ਹੋਇਆ ਪਦਾਰਥ ਵੀ ਹੈ, ਆਤਮਾ ਵੀ ਹੈ ਸਰੀਰ ਵੀ ਹੈ, ਨਿਰੰਕਾਰ ਵੀ ਹੈ ਸੰਸਾਰ ਵੀ ਹੈ, ਉਹ ਨਿਰਗੁਣ ਵੀ ਹੈ ਉਹ ਸਰਗੁਣ ਵੀ ਹੈ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਪਦਾਰਥ ਦੀ ਖਾਤਰ ਪਰਮਾਤਮਾ ਨਹੀਂ ਛੱਡਣਾ, ਪਰਮਾਤਮਾ ਦੀ ਖਾਤਰ ਪਦਾਰਥ ਨਹੀਂ ਛੱਡਣੇ। ਕੁਛ ਐਸਾ ਤਬਕਾ ਜੋ ਪਰਮਾਤਮਾ ਦੀ ਖਾਤਰ ਥੋੜ੍ਹਾ ਜਿਹਾ ਤਬਕਾ ਪਦਾਰਥਾਂ ਨੂੰ ਛੋੜਦੇ ਹਾਂ, ਘਰ ਬਾਰ ਛੋੜਦੇ ਹਾਂ, ਪਰਿਵਾਰ ਛੋੜਦੇ ਹਾਂ, ਰਾਜਪਾਠ ਛੋੜਦੇ ਹਾਂ, ਧਨ ਸੰਪਦਾ ਛੋੜਦੇ ਹਾਂ, ਕਿਤਨਾ ਵੀ ਛੋੜ ਦੋ ਤਨ ਦੀਆਂ ਲੋੜਾਂ ਦੀ ਪੂਰਤੀ ਤੇ ਕਰੋਗੇ, ਕੁਛ ਨਾ ਕੁਛ ਤੇ ਕਰੋਗੇ। ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਜਿਹਦੇ ਕੋਲ ਪੇਟ ਹੈ ਤੇ ਪੇਟ ਦੇ ਚ ਭੁੱਖ ਹੈ, ਆਖੇ ਮੈਂ ਮਾਇਆ ਦਾ ਤਿਆਗੀ ਆ, ਕਬੀਰ ਕਹਿੰਦੇ ਝੂਠ ਹੈ, ਮਹਾਂ ਝੂਠ ਹੈ। ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਬੜਾ ਕੀਮਤੀ ਬੋਲ ਹੈ ਕਬੀਰ ਦਾ। ਆਖਰੀ ਸਮੇਂ ਤੱਕ ਬੁਢੇਪੇ ਤੱਕ ਕਿਰਤ ਕਰਦੇ ਰਹੇ, ਕੰਮ ਕਰਦੇ ਰਹੇ, ਕੱਪੜਾ ਬੁਣਦੇ ਰਹੇ। ਇਹ ਵੀ ਹੈ ਪਦਾਰਥ ਵੀ ਹੈ ਪਰਮਾਤਮਾ ਵੀ ਹੈ, ਲੇਕਿਨ ਇੱਕ ਦਫਾ ਨਜ਼ਰਾਂ ਉੱਠ ਗਈਆਂ ਇੱਕ ਛਿੰਨ ਵਾਸਤੇ, ਅਗਰ ਨਜ਼ਰਾਂ ਥੱਲੇ ਵੀ ਕਰ ਲਈਆਂ ਕੋਈ ਸਮੱਸਿਆ ਨਹੀਂ ਹੋਵੇਗੀ, ਸੰਸਾਰ ਕੋਈ ਔਕੜ ਨਹੀਂ ਖੜੀ ਕਰੇਗਾ, ਪਰਿਵਾਰ ਕੋਈ ਔਕੜ ਨਹੀਂ ਖੜੇ ਕਰੇਗਾ, ਧਨ ਕੋਈ ਔਕੜ ਨਹੀਂ ਖੜੀ ਕਰੇਗਾ। ਅਸੀਂ ਜਨਕ ਨੂੰ ਦੇਖਦੇ ਹਾਂ, ਮਹਾਰਾਜਾ ਰਣਜੀਤ ਸਿੰਘ ਨੂੰ ਦੇਖਦੇ ਹਾਂ, ਅਸੀਂ ਨਾ ਸਾਰੇ ਭਗਤਾਂ ਨੂੰ ਦੇਖਦੇ ਹਾਂ, ਪਰਿਵਾਰ ਵਾਲੇ ਸਨ, ਨਾ ਪਰਿਵਾਰ ਰੋਕਦਾ, ਨਾ ਪਦਾਰਥ ਰੋਕਦੇ ਨੇ, ਨਾ ਸੰਸਾਰ ਰੋਕਦਾ, ਕੋਈ ਚੀਜ਼ ਬਾਧਕ ਨਹੀਂ ਆਉਂਦੀ ਬਲਕਿ ਸਾਧਕ ਬਣ ਜਾਂਦੀ ਹੈ, ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਅਗਰ ਇੱਕ ਛਿੰਨ ਵਾਸਤੇ ਚਿੱਤ ਕਿਧਰੇ ਪ੍ਰਭੂ ਦੇ ਨਾਮ ਵਿੱਚ ਜੁੜ ਜਾਏ। ਇਸ ਪੂਰੇ ਸ਼ਬਦ ਵਿੱਚ ਮਹਾਰਾਜ ਨਾਮ ਦੀ ਮਹਿਮਾ ਗਾਇਨ ਕਰ ਰਹੇ ਨੇ, ਪਰ ਇਹ ਨਾਮ ਜਿਨ੍ਹਾਂ ਦੇ ਅਨੁਭਵ ਵਿੱਚ ਆਇਆ ਕਿ ਇੱਕ ਛਿੰਨ ਇੱਕ ਦਫਾ ਦਾ ਆਖਿਆ ਹੋਇਆ ਸਾਰੇ ਪਾਪ ਧੋ ਦਿੰਦਾ, ਸਾਰੀਆਂ ਸਮੱਸਿਆਵਾਂ ਮਿਟਾ ਦਿੰਦਾ। ਇਹ ਜਦ ਕਰਮ ਕਾਂਡੀਆਂ ਦੇ ਹੱਥ, ਅਨੁਭਵ ਵਿਹੀਨ ਮਨੁੱਖਾਂ ਦੇ ਹੱਥ, ਨਾ ਸਮਝ ਮਨੁੱਖਾਂ ਦੇ ਹੱਥ ਇਹ ਗੱਲ ਜਦ ਆ ਜਾਂਦੀ ਹੈ, ਉਹ ਫੋਕਾ ਕਰਮ ਕਾਂਡ ਬਣ ਕੇ ਰਹਿ ਜਾਂਦਾ, ਸਿਰਫ ਵਿਅਰਥ ਦਾ ਕਰਮ ਕਾਂਡ। ਔਰ ਬਹੁਤ ਛੋਟੀਆਂ ਛੋਟੀਆਂ ਗੱਲਾਂ, ਕੱਲ ਹੀ ਕਿਸੇ ਨੇ ਦੋ ਸਵਾਲ ਮੇਰੇ ਤੇ ਲਿਖ ਕੇ ਭੇਜੇ ਸਨ, ਕਹਿਣ ਲੱਗੇ ਜ਼ਰੂਰ ਜਵਾਬ ਦੇਣਾ, ਤਰਲਾ ਵੀ ਬੜਾ ਕੀਤਾ। ਮੈਨੂੰ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਚ ਰਾਮ ਆਉਂਦਾ, ਰਹੀਮ ਆਉਂਦਾ, ਹਰੀ ਹਰ ਆਉਂਦਾ, ਬੜੇ ਨਾਮ ਬੜੇ ਨਾਮ। ਇਹ ਬਹੁਤ ਸਾਰੇ ਨਾਮਾਂ ਦਾ ਮਤਲਬ ਇੰਨਾ ਹੀ ਹੈ, ਬਹੁਤ ਸਾਰੇ ਨਾਮਾਂ ਕਰਕੇ ਪ੍ਰਭੂ ਜਾਣਿਆ ਗਿਆ, ਬਹੁਤ ਸਾਰੇ ਨਾਮ ਭਗਤ ਲੋਕ ਜਪਦੇ ਰਹੇ। ਔਰ ਗੁਰੂ ਨਾਨਕ ਦਾ ਫੈਸਲਾ, ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ, ਹਰ ਨਾਮ ਦਾ ਜਪ ਹਰ ਮੰਤਰ ਇੱਕ ਰਸਤਾ ਬਣਾਉਂਦਾ, ਮਨ ਦੀ ਹਾਲਤ ਬਣਾਉਂਦਾ। ਤੋ ਚੱਲਣ ਲਈ ਕੋਈ ਇੱਕ ਰਸਤਾ ਤੇ ਚੁਣਨਾ ਪਏਗਾ। ਮੰਜ਼ਿਲ ਹੈ 10 ਮੀਲ, ਮੈਂ 1 ਮੀਲ ਇੱਕ ਰਸਤੇ ਤੇ ਚੜਾਂ, ਫਿਰ ਵਾਪਸ ਆ ਕੇ ਦੂਸਰਾ ਰਸਤਾ, ਉਸ ਤੇ 1 ਮੀਲ ਚੱਲਾਂ ਫਿਰ ਵਾਪਸ, ਫਿਰ ਮੈਂ ਤੀਸਰਾ ਰਸਤਾ। ਭਾਵੇਂ ਰਸਤੇ ਸਾਰੇ ਹੀ ਜਾਂਦੇ ਨੇ, ਪਹੁੰਚਣ ਵਾਸਤੇ ਕੋਈ ਇੱਕ ਰਸਤਾ ਚੁਣਨਾ ਪਏਗਾ। ਭਾਵੇਂ ਸਾਰੇ ਮੰਤਰ ਪਰਮਾਤਮਾ ਤੱਕ ਪਹੁੰਚਾ ਦਿੰਦੇ ਨੇ, ਪਰ ਪਰਮਾਤਮਾ ਤੱਕ ਪਹੁੰਚਣ ਵਾਸਤੇ ਕੋਈ ਇੱਕ ਮੰਤਰ ਚੁਣਨਾ ਪਏਗਾ। ਅਗਰ ਤੂੰ ਗੁਰੂ ਨਾਨਕ ਦਾ ਸਿੱਖ ਹੈ ਤੇ ਗੁਰੂ ਨਾਨਕ ਦੇ ਨਕਸ਼ੇ ਕਦਮ ਤੇ ਚੱਲਣਾ, ਤੋ ਸਤਿਗੁਰ ਨੇ ਸਾਨੂੰ ਵਾਹਿਗੁਰੂ ਮੰਤਰ ਦਿੱਤਾ ਹੈ। ਔਰ ਅਨੁਭਵੀ ਪੁਰਸ਼ ਦੱਸਦੇ ਨੇ ਇਹ ਨਾਭੀ ਤੇ ਚੋਟ ਬਹੁਤ ਜ਼ਿਆਦਾ ਕਰਦਾ ਹੈ, ਵਾਹਿਗੁਰੂ ਵਾਹਿਗੁਰੂ, ਇਹ ਨਾਭੀ ਤੇ ਚੋਟ ਬਹੁਤ ਜ਼ਿਆਦਾ ਕਰਦਾ ਹੈ, ਮਨ ਦੀ ਜਾਗਰਤੀ ਬਹੁਤ ਛੇਤੀ ਹੋ ਜਾਂਦੀ ਹੈ। जल्दी हो जाती है। इस मंत्र का अपना जो है असर है बड़ा भारी भरा, रोज रोज दुनिया अगे जा रही है। पैदल चलते होंगे सन फिर रख कच्चिया सड़क, पर अज हाईवे ने रेलां मोटरां गड्डियां तक ने। ते जी आखिए नहीं, पुराने लोग ते इंज धार्मिक कर्म करते सन, ते फिर एक प्रश्न खड़ा होंदा, पुराने लोग ते पैदल ही चलते सन, या उठां दी सवारी करते सन, या बैलां दी या घोड़ियां दी, या वध तो वध बना सके सन ते रथ ते। तू स्कूटर ते क्यों आना है रथ ते, तू साइकिल ते क्यों आना है बैल ते चढ़ के, तू एक शहर तो दूजे शहर रेल रेच क्यों जाना है, बस देच क्यों जाना है, रथ देच जा घोड़े देच जा। कमाल दी गल, बाहर दा सारा व्यवहार तू अज दी उन्नत कर्मा दे मुताबिक उन्नति दे मुताबिक करना चाहना है, सिर्फ धार्मिक कम पछड़े पण नाल करना चाहना है जो पिछे हजारां साल पहले होया, एदा भी विकास होया। सुन लो धन गुरु नानक देव जी महाराज दी वाणी, सत जुग सत त्रेता जगे द्वापर पूजा चार, तीनों जुग तीनों दृढ़े कल केवल नाम आधार। कोई यज्ञ दा समा नहीं है, कोई 68 तीर्थां दे भरणमन दा समा नहीं, जिंदगी बड़ी मसरूफ हो गई है। उदों लोकी पैदल चलते सन अद्धी जिंदगी, बल्कि अद्धी तो भी ज्यादा तीर्थां दे भरमण दे लंघ जांदी सी, इतनियां लोड़ां नहीं सन। अज जीवन दियां लोड़ां वध गईयां, समस्यावां वध गईयां ने, समा मनुख कोल इतना नहीं है। हर एक चीज दी उन्नति कीती गई, थोड़े जिहा समय दी बहुत वड्डा कम हो जाए, लंबी यात्रा थोड़े जिहा समय च हो जाए, हवाई जहाज रेल मोटरां गड्डियां, थोड़े जिहा समय दे बहुत सारे कम हो जाण, बड़ी भारी मशीनरी जिहड़ा टोआ पुटना है शायद 2 महीने लग जाण, मशीनां 4 घंटियां च पुट के रख देंदियां, मशीनां नाल बिल्डिंगां पईयां बणदियां। सारे काम तू अज दी उन्नति टेक्निक नाल करना चाहना है, सिर्फ धर्म दा काम हजारा साल जो पछड़े होया सी ओ करना चाहना। सतयुग सत त्रेता जगे, मैं किसे पुराने दी निंदा नहीं करदा पिया, वो पैदल चल चल के भी टिकाने ते पहुंचदे हुंदे सन, उन्हां कोल समा सी, मैं ये नहीं कहिंदा नहीं पहुंचदे सन, वो रथ ते बैठ के भी पहुंचदे सन, वह घोड़िया ते सवारी करके भी पहुंचते सन, ऊठा ते बैठ के भी पहुंचते सन, पर अज ऊठा ते बैठ के मंजिल तय करन दा जमाना नहीं है, अज बैलां दे उते सवारी करन दा जमाना नहीं है, अज रथ दे उते बैठ के लंबी यात्रा करन दा वक्त नहीं है, मनुख कोल इतना समा नहीं है। अज ते सिर्फ एक चित हो के एक दफा वाहिगुरु आखी है, ते गुरु नानक देव जी महाराज कहिंदे ने जन्मां जन्मांतरां दे पाप धुल जांदे ने, जन्मां जन्मांतरां दे संताप मिट जांदे ने। एक चित जय एक छिन दे आयो, काल फास के बीच न आयो, निर्माण कीर्तन गावो करते का, निमक सिमरत जित छोटे निमक। एक सेकंड, सतयुग सत्रेता जगी द्वापर पूजा चाल, तीनों जुग तीनों दृढ़े कल केवल नाम आधार। इस युग दे केवल नाम दे जपण नाल उधार होवेगा, कोई भी नाम जपे होया पुछा देना है, पर किसे एक नाम नु जपना पड़ेगा। हर मंत्र अपने मन की अवस्था बनांदा है, अंदर स्वभाव बनांदा है, और सारे मंत्र परमात्मा तक पहुंचांदे ने। तदी ते गुरु नानक देव जी महाराज कहंदे ने, बलहारी जाओ जेते तेरे नाम है। मंत्र दा मतलब बोल, नाम उच्चारण शब्द, हर शब्द हर नाम उस तक पहुंचांदा है, पर चलन वास्ते कोई रास्ता अपनाना पड़ेगा। हर मंत्र एक रास्ता है, रास्ता है। गुरु नानक दा अनुभव हजारा साल समय दे जो उन्नति होई, और ये जो नवी टेक्निक नवा मंत्र धन गुरु नानक देव जी महाराज ने साडे सामने रखे है, निर्वाण कीर्तन गावो करते का निमक। हुण निमक एक सैकंड विच एक नाम का उच्चारण करना है, एक दम एक सैकंड है। समय की गिणती सब तो पहले किस तरह हुई सी, समय नापण तोलण का जिहड़ा पैमाना है वह दम, जितने समय विच एकदम बाहर आउंदा है एक सैकंड है, जितने समय विच इह श्वास विरास चलदा है एक सैकंड है, एक सैकंड विच आउंदा है। दम दम सदा संभालदा, दम ना बिरथा जाए, एकदम एक सैकंड है। यकदम बखेश राह ना बुरदम के कीसतम, ए वाए नकदे जिंदगी राय गां गुजस्त। एकदम मेरे कोल नकद से, मैं देश कदी टिकया ही नहीं। नंद लाल कहना नकदी मैं सारी बर्बाद कर देती, नकद मनुख को एकदम है। एकदम देश एक नाम पूरा हो जाता है, कोई भी नाम एकदम देश पूरा हो जाता है। ओम एकदम देश पूरा हो गया, राम एकदम देश पूरा हो गया, वाहे गुरु एकदम देश पूरा हो गया, अल्लाह हो एकदम देश पूरा हो गया। एक दफा वाहेगुरु आखदिया ही जन्मा जन्मांतरां दे पाप मिट जांदे ने, बशर्ते उस वक्त सारी चेतना सारी एकाग्रता सारा ध्यान एकदम दे च होवे। तो उस एकदम दे च ध्यान किवें होवे, बार बार दास अर्ज करदा हुंदा है, उस एकदम दे जो वाहेगुरु आख्या है वो ध्यान उसनों सुन लवे, फिर ध्यान पूरा जाग जांदा है, मन पूरा जाग जांदा है। जागया होया मन भगवान दा रूप हो जांदा है, सुत्ता होया मन शैतान दा रूप। जैसे ए जागदा है सारिया समस्यावां दा हल हो जांदा है। इस शब्द दे राही जो मेरे पातशाह कह रहे ने आप सरवण करो, इतना विस्तार करना ते नहीं सी गुरु ने करा दिता है। तो ए शब्द दे अखरी अर्थ आप सरवण करो, छे पंक्तियां दा ए महावाक है। प्यार नाल आखो सतनाम।
सतनाम वाहिगुरु साहिब जी, तनासरी महला पंजवां।
तनासरी राग दे अंदर धन गुरु अर्जन देव जी महाराज ए वाक प्रमाण कर रहे हैं।
गुर के चरण जीव का निस्तारा,
जीव नूं पार करन दा वसीला है गुरु दे चरण। सारा शरीर खड़ा है पैरां ते, परमात्मा दी सारी हस्ती खड़ी है गुणा ते। पैर कट दियो शरीर चलन जोगा नहीं रह जांदा, रह जांदा है, रुक जांदा है। गुण सारे ही हटा दो परमात्मा दी हस्ती कायम नहीं होंदी। परमात्मा दा रूप खड़ा है गुणा ते, दया है, निर्वैर है, निर्भयता है, सील है, संजम है, समदृष्टि है। इना सारे गुणा दे उत्ते परमात्मा दी हस्ती खड़ी है। इना गुणा दे जो ध्यान जोड़दा है, सुरत जोड़दा है, वो परमात्मा दे चरणा च सुरत जोड़दा है, गुरु दे चरणा दे सुरत जोड़दा है। ते शरीर दे पैरां नूं इत्थे इस तरह नहीं आख्या गया। हां जिथे ब्रह्म प्रगट हो गया उहदे पैर फिर जिस जिस जगह नूं छूंदे ने उह जमीन पवित्र होंदी है। ओ धूल अक्सीर आउंदी है मस्तक ते लाण नाल, बड़ा भारी प्रभाव पाउंदी है। सुरमा कुंतो खाक औलिया, ताबा बीनी इब्तिदाता इंतहा। मौलाना रूम कहंदे ने आद तो लेके अंत तक जे तू देखना चाहना है तो जिसने आद ते अंत देखे है ओदे कदमा दी खाक दा सुरमा बना रहे। मौलाना रूम सुरमा कुंतो हाक औलिया, ताबा बीनी इब्तिदाता अंतहा। जो अल्लाह तक पहुंच गया है उदे कदमां दी हाक दा सुरमा बना ले जे तू अल्लाह नूं वेखना चाहुंदा, उदे मार्ग ते जो है चलना चाहुंदा। तो चरण प्रभु दे गुण लै, जिन्हां दा मन प्रभु दे चरणां च गुरु दे चरणां च जुड़ गया ए महासागर संसार अनेकां जिदियां समस्यावां ने एक खिन दे च मनुख पार हो जांदा। एक दफा नाम जपया ही पार हो जांदा, एक दफा वाहिगुरु आख्या ही सारियां समस्यावां दा, सारियां उलझनां दा, सारे दुखां दा अंत हो जांदा। हां जी
समुंद सागर जिन खिन वहां तारा,
जिसने समुंद सागर संसार सागर तों पार कर दिता एक छिन दे च एक सैकंड दे च। हां जी
रहा कोई हुआ क्रम रात ਕੋਈ ਤੀਰਥ ਨਹਾਇਆ,
ਕੋਈ ਤੇ ਬਸ ਕਰਮ ਕਾਂਡ ਦੇ ਚ ਪਿਆਰ ਹੈ, ਕਰਮ ਕਾਂਡ ਕਰੀ ਜਾ ਰਿਹਾ। ਮੈਂ ਫਿਰ ਅਰਜ਼ ਕਰਾਂ, ਕਿਸ ਨੂੰ ਕਰਮ ਕਾਂਡ ਆਖੋਗੇ ਜਿਹਦੇ ਚ ਸ਼ਰਧਾ ਕੋਈ ਨਹੀਂ, ਭਾਵਨਾ ਕੋਈ ਨਹੀਂ, ਗਿਆਨ ਕੋਈ ਨਹੀਂ, ਪ੍ਰੇਮ ਕੋਈ ਨਹੀਂ, ਕਰ ਰਿਹਾ ਕਿ ਕਰਮ ਕਾਂਡ ਸਿਰ ਦਾ ਬੋਝ ਬਣ ਜਾਂਦਾ। ਪਰ ਮਹਾਰਾਜ ਕਹਿੰਦੇ ਕਈ ਇਸ ਤਰ੍ਹਾਂ ਨੇ ਇਸੇ ਹੀ ਕਰਮ ਕਾਂਡ ਦੇ ਚ ਆਪਣਾ ਮਨ ਜੋੜੀ ਰੱਖਦੇ ਨੇ, ਜੀਵਨ ਭਰ ਕਰੀ ਰੱਖਦੇ ਨੇ, ਦੁੱਖ ਤੇ ਕਲੇਸ਼ ਵੀ ਭੋਗਦੇ ਰਹਿੰਦੇ ਨੇ, ਕਰਮ ਕਾਂਡ ਦਾ ਬੋਝ ਵੀ ਚੁੱਕਦੇ ਰਹਿੰਦੇ ਨੇ। ਹਾਂਜੀ,
ਦਾਸੀ ਫਰਕਾ ਨਾਮ ਧਿਆਇਆ,
ਕਰਮ ਕਾਂਡ ਦੇ ਚ ਕਹਿੰਦੇ ਨੇ ਜਗ੍ਹਾ ਜਗ੍ਹਾ ਦੇ ਤੀਰਥਾਂ ਦਾ ਇਸ਼ਨਾਨ, ਕੋਈ ਹੋਵਾ ਕਰਮ ਰੱਖ ਕੋਈ ਤੀਰਥ ਨਾ ਆਇਆ, ਜਗ੍ਹਾ ਜਗ੍ਹਾ ਦੇ ਤੀਰਥਾਂ ਤੇ ਗਿਆ ਇਸ਼ਨਾਨ ਪਿਆ ਕਰਦਾ। ਮਹਾਰਾਜ ਕਹਿੰਦੇ ਨੇ ਅਸੀਂ ਤੇ ਕੇਵਲ ਪ੍ਰਭੂ ਦਾ ਨਾਮ ਜਪਿਆ, ਕੇਵਲ ਇੱਕ ਨਾਮ ਜਪਿਆ। ਹਾਂਜੀ,
ਬੰਧਨ ਕਾਟਣ ਹਾਰ ਸੁਆਮੀ,
ਉਹ ਜਿਹੜਾ ਮਾਲਕ ਪਰਮਾਤਮਾ ਹੈ ਸਾਰੇ ਦੁੱਖਾਂ ਦੇ ਬੰਧਨਾਂ ਦਾ, ਜਨਮ ਮਰਨ ਦੇ ਬੰਧਨਾਂ ਦਾ, ਪਾਪ ਕਰਮ ਦੇ ਬੰਧਨਾਂ ਦਾ ਕੱਟਣ ਵਾਲਾ ਹੈ। ਹਾਂਜੀ,
ਜਾਨ ਨਾਨਕ ਸਿਮਰਾ ਅੰਤਰ ਜਾਮੀ,
ਜਿਹਦਾ ਸਿਮਰਨ ਜਿਹਦਾ ਨਾਮ ਸਾਰੇ ਬੰਧਨਾਂ ਨੂੰ ਕੱਢ ਦਿੰਦਾ, ਉਸ ਸੁਆਮੀ ਦੇ ਨਾਮ ਦਾ ਹੀ ਦਾਸ ਸਿਮਰਨ ਕਰਦਾ, ਕੇਵਲ ਉਸੇ ਦਾ ਨਾਮ ਦਾ ਸਿਮਰਨ ਕਰਦਾ। ਪ੍ਰਭੂ ਬਖਸ਼ਿਸ਼ ਕਰਨ, ਰਹਿਮਤ ਕਰਨ, ਇਸ ਤਰ੍ਹਾਂ ਦੀ ਸੌਗਾਤ, ਇਸ ਤਰ੍ਹਾਂ ਦੀ ਸੂਝ ਸਮਝ ਸਾਨੂੰ ਵੀ ਪ੍ਰਦਾਨ ਕਰਨ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।